ਸਤਿਜੁਗ ਤੈਂ ਮਾਣਿਓ ਛੱਲਿਓ ਬਲਭਾਵਨ ਭਾਇਓ ਤ੍ਰੇਤਾ ਤੈਂ ਮਾਣਿਓ ਰਾਮ ਰਘਵੰਸ਼ ਕਹਾਇਓ ਦੁਆਪੁਰ ਕਿਸ਼ਨ ਮੁਰਾਰ ਕੰਸ ਕਿਰਤਾ ਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤਹਿ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਾਲੇ ਆਦਿ ਪੁਰਖ ਫੁਰਮਾਇਓ ਅਮਿਓ ਸ਼ੁਭ ਦਿਸ਼ਟ ਕਰੇ ਹਰੇ ਅਗ ਪਾਪ ਸਕਲ ਮਲ ਆਮ ਕਰੋ ਦਿਅਰ ਲੋਭ ਮੋਹ ਵਸ ਕਰੇ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨੌਨ ਦਰਿਆਓ ਜਨਮ ਯਮ ਕਾਲਕ ਧੋਵੈ ਸੁਗਹੋ ਟਲ ਗੁਰੂ ਸੇਵੀਐ ਅਹਿਨ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਾਣਾ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰਸਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਈ ਸਭਨਾ ਦਾ ਵੇਸਾਹ ਵਾਹਿਗੁਰੂ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੀਰਥ ਤਪ ਦਇਆ ਦਤਦਾਨ ਏਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਬਲ ਲਾਹੋ ਸਭਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਸ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੁਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਰੁੱਤੀ ਮਾਹੋ ਕਮਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਇਹ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਦੀਆਂ ਇਹ ਲਿਖਣ ਲੇਖ ਕੁਰਾਣ ਥਿਤ ਵਾਰ ਨ ਜੋਗੀ ਜਾਣੇ ਰੁੱਤ ਮਾਹਾ ਨ ਕੋਈ ਜਾਂ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੇ ਸੋਏ ਕਿਵ ਕਰੇ ਆਖਾਂ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨ ਸੋਹੇ ਪਰਮ ਸਤਿਕਾਰਯੋਗ ਗੁਰੂ ਨਵਾਜ ਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਆਦਿ ਬਾਣੀ ਸ੍ਰੀ ਜਪਜੀ ਸਾਹਿਬ ਦੀ ਵਿਚਾਰ ਸਤਿਗੁਰੂਆਂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋ ਰਹੀ ਹੈ ਮਿਹਰ ਹੋ ਰਹੀ ਹੈ ਵੀਹਵੀਂ ਪੌੜੀ ਦਾ ਵਿਚਾਰ ਆਰੰਭ ਹੈ ਇਸ ਵੀਹਵੀਂ ਪੌੜੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਸ਼ੁਭ ਗੁਣਾਂ ਦਾ ਜ਼ਿਕਰ ਕੀਤਾ ਹੈ ਕਈ ਵਾਰੀ ਐਸਾ ਵੇਖਿਆ ਜਾਂਦਾ ਹੈ ਸੰਸਾਰ ਦੇ ਅੰਦਰ ਕਈ ਲੋਕ ਸ਼ੁਭ ਗੁਣਾਂ ਨੂੰ ਮੁੱਖ ਰੱਖ ਲੈਂਦੇ ਹਨ ਕਿਸੇ ਨੂੰ ਕਵੀਏ ਨਾ ਬਈ ਤੁਸੀਂ ਆਓ ਸਤਸੰਗ ਵਿੱਚ ਆਓ ਗੁਰਦੁਆਰੇ ਆਓ ਕਥਾ ਕੀਰਤਨ ਸੁਣੋ ਉਹ ਕਹਿੰਦੇ ਨੇ ਅਸੀਂ ਕਦੀ ਝੂਠ ਨਹੀਂ ਬੋਲਿਆ ਅਸੀਂ ਕਿਸੇ ਦਾ ਦੁੱਖਾ ਨਹੀਂ ਕਰਦੇ ਅਸੀਂ ਠੱਗੀ ਨਹੀਂ ਕਰਦੇ ਬੇਈਮਾਨੀ ਨਹੀਂ ਕਰਦੇ ਜਦੋਂ ਹੋ ਸਕਦਾ ਹੈ ਦਾਨ ਪੁੰਨ ਕਰਦੇ ਹਾਂ ਗਰੀਬਾਂ ਦੀ ਮਦਦ ਕਰਦੇ ਹਾਂ ਤੋ ਸਾਨੂੰ ਕੀ ਲੋੜ ਹੈ ਜਾਣ ਦੀ ਉਹ ਇਹਨਾਂ ਚੀਜ਼ਾਂ ਨੂੰ ਹੀ ਸਭ ਕੁਝ ਸਮਝਦੇ ਹਨ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਚੀਜ਼ਾਂ ਇਹ ਗੁਣ ਇਹ ਵਡਿਆਈਆਂ ਇਹ ਦਾਨ ਪੁੰਨ ਤਾਂ ਹੀ ਸਫਲਾ ਹੈ ਇਹ ਵਾਹਿਗੁਰੂ ਦੀ ਟੇਕ ਹੈ ਤਾਂ ਇੱਕ ਦੀ ਟੇਕ ਹੈ ਨਾਮ ਦੀ ਟੇਕ ਹੈ ਤਾਂ ਅਗਰ ਉਹ ਨਹੀਂ ਹੈ ਤਾਂ ਸਭ ਕੁਝ ਨਿਸਫਲ ਹੈ ਸੰਤ ਬਾਈ ਅੱਡਲ ਸਾਹਿਬ ਜੀ ਦੇ ਕੋਲ ਲਾਹੌਰ ਦਾ ਇੱਕ ਸੇਠ ਆਇਆ ਕਹਿੰਦੇ ਮਹਾਰਾਜ ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ, ਇਸ਼ਨਾਨ ਵੀ ਕਰਦਾ ਹਾਂ, ਸਿਮਰਨ ਵੀ ਕਰਦਾ ਹਾਂ, ਪਾਠ ਵੀ ਕਰਦਾ ਹਾਂ, ਸਤਸੰਗ ਵੀ ਜਾਂਦਾ ਹਾਂ, ਜਿਤਨਾ ਹੋ ਸਕਦਾ ਦਾਨ ਪੁੰਨ ਵੀ ਕਰਦਾ ਹਾਂ, ਸੇਵਾ ਵੀ ਕਰਦਾ ਹਾਂ, ਪਰ ਫਿਰ ਵੀ ਮੇਰਾ ਮਨ ਸ਼ਾਂਤ ਨਹੀਂ, ਇਕਾਗਰ ਨਹੀਂ ਹੁੰਦਾ, ਭਟਕਣਾ ਰਹਿੰਦੀ ਹੈ, ਕਲਪਨਾ ਰਹਿੰਦੀ ਹੈ, ਮਨ ਵਿੱਚ ਖਿਆਲਾਤ ਫੁਰਦੇ ਰਹਿੰਦੇ ਹਨ, ਮਨ ਇਕਾਗਰ ਨਹੀਂ ਹੁੰਦਾ। ਅਤੇ ਸੰਤ ਭਾਈ ਅੱਡਣ ਸਾਹਿਬ ਕਹਿਣ ਲੱਗੇ, ਤੂੰ ਸਵੇਰੇ ਉੱਠਣਾ ਛੱਡ ਦੇ, ਇਸ਼ਨਾਨ ਕਰਨਾ ਛੱਡ ਦੇ, ਸਿਮਰਨ ਕਰਨਾ ਛੱਡ ਦੇ, ਬਾਣੀ ਪੜ੍ਹਨੀ ਛੱਡ ਦੇ, ਸਤਸੰਗ ਜਾਣਾ ਛੱਡ ਦੇ, ਕਥਾ ਕੀਰਤਨ ਸੁਣਨੀ ਛੱਡ ਦੇ, ਦਾਨ ਪੁੰਨ ਕਰਨਾ ਛੱਡ ਦੇ। ਕਹਿੰਦੇ ਚੰਗੇ ਸੰਤੋ, ਤੁਸੀਂ ਰੋਜ਼ ਤਾਂ ਉਪਦੇਸ਼ ਦਿੰਦੇ ਹੋ ਵੀ ਸ਼ੁਭ ਕੰਮ ਕੀਤੇ ਕਰੋ, ਸਵੇਰੇ ਉੱਠਿਆ ਕਰੋ, ਨਾਮ ਜਪਿਆ ਕਰੋ, ਬਾਣੀ ਪੜ੍ਹੀ ਕਰੋ, ਕੀਰਤਨ ਸੁਣਿਆ ਕਰੋ, ਅਤੇ ਤੁਸੀਂ ਕਹਿੰਦੇ ਸਾਰਾ ਕੁਝ ਛੱਡ ਦੇ। ਮਹਾਂਪੁਰਖ ਕਹਿਣ ਲੱਗੇ, ਜੋ ਤੇਰੇ ਅੰਦਰ ਇਹ ਚੀਜ਼ ਪਈ ਹੋਈ ਹੈ ਨਾ ਕਿ ਮੈਂ ਸਵੇਰੇ ਉੱਠਦਾ ਹਾਂ, ਮੈਂ ਇਸ਼ਨਾਨ ਕਰਦਾ ਹਾਂ, ਮੈਂ ਸਿਮਰਨ ਕਰਦਾ ਹਾਂ, ਮੈਂ ਬਾਣੀ ਪੜ੍ਹਦਾ ਹਾਂ, ਇਹ ਛੱਡ ਦੇ। ਜੇ ਤੈਨੂੰ ਵਾਹਿਗੁਰੂ ਨੇ ਅੰਮ੍ਰਿਤ ਵੇਲੇ ਉਠਾਇਆ ਹੈ ਤਾਂ ਸ਼ੁਕਰ ਕਰ, ਰੱਬ ਨਾਲ ਜੁੜ ਜਾ ਕੇ ਹੇ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੈਨੂੰ ਅੰਮ੍ਰਿਤ ਵੇਲੇ ਉਠਾਇਆ ਹੈ। ਇਸ਼ਨਾਨ ਕੀਤਾ ਹੈ ਤਾਂ ਵਾਹਿਗੁਰੂ ਨਾਲ ਜੁੜ ਜਾ, ਆਖ ਹੇ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੇਰੇ ਕੋਲ ਇਸ਼ਨਾਨ ਕਰਵਾਇਆ, ਇਸ਼ਨਾਨ ਦੀ ਦਾਤ ਬਖਸ਼ੀ ਹੈ, ਉਸ ਦੀ ਕਿਰਪਾ ਬਗੈਰ ਉੱਠ ਨਹੀਂ ਸਕਦਾ, ਉਹਦੀ ਕਿਰਪਾ ਬਗੈਰ ਇਸ਼ਨਾਨ ਨਹੀਂ ਹੋ ਸਕਦਾ, ਉਹਦੀ ਕਿਰਪਾ ਬਗੈਰ ਸਿਮਰਨ ਨਹੀਂ ਹੋ ਸਕਦਾ, ਉਹਦੀ ਕਿਰਪਾ ਬਗੈਰ ਬਾਣੀ ਨਹੀਂ ਪੜ੍ਹੀ ਜਾ ਸਕਦੀ, ਉਹਦੀ ਕਿਰਪਾ ਬਗੈਰ ਸਤਸੰਗ 'ਚ ਨਹੀਂ ਜਾਇਆ ਜਾ ਸਕਦਾ। ਤਾਂ ਉਹਦੀ ਕਿਰਪਾ ਨਾਲ ਸਭ ਕੁਝ ਹੁੰਦਾ ਹੈ। ਜੋ ਤੇਰੇ ਅੰਦਰ ਪਿਓ ਹੋਇਆ ਕਿ ਮੈਂ ਕਰਦਾ ਹਾਂ, ਇਹ ਛੱਡ ਗਿਆ, ਫਿਰ ਤੇਰਾ ਮਨ ਡਿੱਗ ਜਾਵੇਗਾ। ਕਹਿੰਦੇ ਸੱਤ ਬੱਚਾ ਤੋਂ ਅੰਦਰੋਂ ਮੈਂ ਨੂੰ ਕੱਢਣ ਦੀ ਲੋੜ ਹੈ ਅਤੇ ਹਰ ਅਵਸਥਾ ਵਿੱਚ ਨਿਰੰਕਾਰ ਨਾਲ ਜੁੜੇ ਰਹਿਣਾ ਹੈ। ਇਸੇ ਤਰ੍ਹਾਂ ਅਗਰ ਕਿਸੇ ਅੰਦਰ ਭਾਈ ਸ਼ੁਭ ਗੁਣ ਵਾਹਿਗੁਰੂ ਨੇ ਦਿੱਤੇ ਨੇ ਤਾਂ ਉਹ ਗੁਣਾਂ ਨੂੰ ਗ੍ਰਹਿਣ ਕਰਕੇ ਇਹ ਆਖੇ, ਹੇ ਵਾਹਿਗੁਰੂ ਸਭ ਗੁਣ ਤੇਰੇ, ਮੈਂ ਨਾ ਹੈ, ਤੇਰੇ ਗੁਣ ਦਿੱਤੇ ਨੇ, ਤੂੰ ਵੀ ਸਤਸੰਗ ਕਰਾਉਂਦਾ ਹੈ, ਤੂੰ ਹੀ ਇਸ਼ਨਾਨ ਕਰਾਉਂਦਾ ਹੈ, ਤੇਰੀ ਕਿਰਪਾ ਨਾਲ ਹੀ ਸਵੇਰੇ ਉੱਠਦਾ ਹਾਂ, ਤੇਰੀ ਕਿਰਪਾ ਨਾਲ ਦਾਨ ਪੁੰਨ ਹੁੰਦਾ ਹੈ, ਤੇਰੀ ਕਿਰਪਾ ਨਾਲ ਹੀ ਦਇਆ ਹੁੰਦੀ ਹੈ, ਤਾਂ ਉਸਦੀ ਟੇਕ ਹੈ ਤਾਂ ਸਭ ਕੁਝ ਸਫਲ ਹੈ, ਉਹਦੀ ਟੇਕ ਨਹੀਂ ਹੈ ਤਾਂ ਸਭ ਕੁਝ ਨਿਸਫਲ ਹੈ। ਇਹ ਦੱਸ ਕਰਕੇ ਫਿਰ ਆਪਣਾ ਜੋ ਪ੍ਰਕਰਨ ਚੱਲ ਰਿਹਾ ਹੈ ਪ੍ਰਕਿਰਤੀ ਦਾ, ਸੰਸਾਰ ਦੀ ਰਚਨਾ ਦਾ, ਫਿਰ ਉਹਦੇ ਨਾਲ ਜੋੜਦੇ ਹਨ ਕਿ ਇਸ ਰਚਨਾ ਵਿੱਚ ਤੁਸੀਂ ਰਹਿ ਰਹੇ ਹੋ, ਇਸ ਸ੍ਰਿਸ਼ਟੀ 'ਚ ਵਿਚਰ ਰਹੇ ਹੋ, ਇਸ ਵਿੱਚ ਸ੍ਰਿਸ਼ਟੀ ਨੂੰ ਵੇਖ ਕਰਕੇ ਇਹਦੇ 'ਚ ਲੈਣਾ ਹੈ ਵਿਸਮਾਦ ਰੰਗ, ਪ੍ਰਭ ਨਾਲ ਜੁੜਨਾ ਹੈ। ਤੁਸੀਂ ਅੱਜ ਧਰਤੀ ਵੇਖ ਲਓ, ਜਿਸ ਧਰਤੀ 'ਤੇ ਅਸੀਂ ਵਸਦੇ ਹਾਂ, ਇਸ ਧਰਤੀ ਦੇ ਬਾਰੇ ਕਹਿੰਦੇ ਨੇ ਕਿਸੇ ਨੂੰ ਕੋਈ ਪਤਾ ਨਹੀਂ ਇਹ ਧਰਤੀ ਕਦੋਂ ਬਣੀ ਹੈ, ਕਿਵੇਂ ਬਣੀ ਹੈ। ਕਹਿੰਦੇ ਨੇ ਵੇਦ ਤਾਂ ਕਹਿੰਦੇ ਨੇ ਜਦੋਂ ਦੀ ਧਰਤੀ ਬਣੀ ਹੈ ਉਦੋਂ ਤੋਂ ਹੀ ਖੋਜ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲੇ ਬ੍ਰਹਮਾ ਪੈਦਾ ਹੋਇਆ ਅਤੇ ਬ੍ਰਹਮ ਖੋਜ 'ਚ ਲੱਗ ਪਿਆ ਕਿ ਜਿੱਥੋਂ ਮੈਂ ਪੈਦਾ ਹੋਇਆ ਹਾਂ ਇਹ ਕੀ ਹੈ। ਕਹਿੰਦੇ ਨੇ ਕਮਲ ਫੁੱਲ ਦੀ ਨਾਲੀ 'ਚੋਂ ਬ੍ਰਹਮਾ ਪੈਦਾ ਹੋਇਆ ਅਤੇ ਉਸੇ ਕਮਲ ਫੁੱਲ ਦੀ ਨਾਲੀ ਵਿੱਚ ਉਸਨੇ ਟੁੱਬੀ ਲਗਾਈ। ਕਹਿੰਦੇ ਨੇ 36 ਯੁੱਗ ਉਸ ਨਾਲੀ ਦੇ ਅੰਦਰ ਫਿਰਦਾ ਰਿਹਾ ਅਤੇ ਉਸਨੇ ਅੱਗੇ ਅੰਤ ਨਾ ਪਾਇਓ ਤਾਂ ਕਾ ਕਸ ਛੇਦ ਕਿਆ ਵੱਡਾ ਭਇਆ। ਕਮਲ ਫੁੱਲ ਦੀ ਨਾਲੀ ਦਾ ਅੰਤ ਨਹੀਂ ਪਾ ਸਕਿਆ ਬ੍ਰਹਮਾ, ਕਿੱਥੋਂ ਪੈਦਾ ਹੋਈ ਹੈ, ਕਿੱਥੇ ਖੜ੍ਹੀ ਹੈ, ਕਿੱਥੋਂ ਸ਼ੁਰੂ ਹੋਈ ਹੈ। ਉਹਨੂੰ ਦੀ ਹੀ ਇਹ ਖੋਜ ਸ਼ੁਰੂ ਹੋ ਗਈ ਹੈ, ਚਲੀ ਆ ਰਹੀ ਹੈ, ਕਰ ਰਹੇ ਹਨ। ਕਿਤੇ ਅੱਖਾਂ ਅੱਖਾਂ ਪਾਹੇ, ਕਿਤੇ ਕਹੇ ਕਹੇ ਉੱਠ ਉੱਠ ਜਾਏ, ਇੱਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇ ਕਿਉਂ ਜੇਵਲ ਭਾਵੇ ਤੇਵਲ ਹੋਏ, ਨਾਨਕ ਜਾਣੇ ਸੱਚਾ ਸੋ। ਕਮਣ ਸੋ ਵੇਲਾ ਵਖਤ ਕਮਣ, ਕਮਣ ਥਿਤ ਕਮਣ ਵਾਰ। ਉਹ ਵੇਲਾ ਕਿਹੜਾ ਸੀ, ਉਹ ਵਖਤ ਕਿਹੜਾ ਸੀ, ਉਹ ਥਿਤ ਕਿਹੜੀ ਸੀ, ਵਾਰ ਕਿਹੜਾ ਸੀ, ਸੋਮ ਮੰਗਲ ਸੀ। ਕਮਣ ਸੇ ਰੁੱਤੀ ਮਾਂ, ਉਹ ਮਹੀਨਾ ਕਿਹੜਾ ਸੀ, ਰੁੱਤ ਕਿਹੜੀ ਸੀ। ਕਮਲ ਜਿਤ ਹੋਵਾ ਆਕਾਰ, ਜਿਸ ਵੇਲੇ ਇਹ ਸ੍ਰਿਸ਼ਟੀ ਦਾ ਆਕਾਰ ਰਚਿਆ ਗਿਆ, ਧਰਤੀ ਦਾ ਆਕਾਰ ਰਚਿਆ ਗਿਆ, ਉਹ ਵੇਲਾ ਕਿਹੜਾ ਸੀ, ਵਾਰ ਕਿਹੜਾ ਸੀ, ਥਿਤ ਕਿਹੜੀ ਸੀ, ਟਾਈਮ ਕਿਹੜਾ ਸੀ। ਕਹਿੰਦੇ ਨੇ ਵੇਲ ਨਾ ਪਾਈਆ ਪੰਡਤੀ। ਇਸ ਬਾਰੇ ਪੰਡਿਤ ਲੋਕਾਂ ਨੇ, ਵਿਦਵਾਨ ਲੋਕਾਂ ਨੇ ਉਸ ਵਕਤ ਦਾ ਪਤਾ ਨਹੀਂ ਲੱਗ ਸਕਿਆ। ਜੇ ਹੋਵੇ ਲੇਖ ਪੁਰਾਣ, ਜੇ ਪੰਡਤਾਂ ਨੂੰ ਪਤਾ ਲੱਗ ਜਾਂਦਾ, ਉਹ ਜ਼ਰੂਰ ਪੁਰਾਣਾਂ ਵਿੱਚ ਲਿਖ ਕੇ ਜਾਂਦੇ ਕਿ ਫਲਾਣੇ ਟਾਈਮ 'ਤੇ, ਫਲਾਣੇ ਵਾਰ, ਫਲਾਣੇ ਦਿਨ, ਫਲਾਣੀ ਰੁੱਤ 'ਚ ਇਹ ਧਰਤੀ ਰਚੀ ਗਈ ਸੀ। ਇਸ ਤਰ੍ਹਾਂ ਵਖਤ ਨ ਪਾਇਓ ਕਾਦੀਆਂ, ਜਿਹੜੇ ਮੁਸਲਮਾਨ ਲੋਕ ਨੇ, ਮੁਸਲਮਾਨਾਂ ਦੇ ਆਗੂ ਕਾਜ਼ੀ ਲੋਕ, ਉਹਨਾਂ ਨੂੰ ਉਸ ਵਕਤ ਦਾ ਟਾਈਮ ਦਾ ਪਤਾ ਨਹੀਂ ਲੱਗ ਸਕਿਆ। ਜੇ ਲਿਖਣ ਲੇਖ ਕੁਰਾਨ, ਜੇ ਉਹਨਾਂ ਨੂੰ ਪਤਾ ਲੱਗਦਾ ਤਾਂ ਜ਼ਰੂਰ ਕੁਰਾਨ ਦੇ ਅੰਦਰ ਕੁਛ ਲਿਖ ਜਾਂਦੇ। ਥਿਤ ਵਾਰ ਨ ਜੋਗੀ ਜਾਣੇ, ਉਸ ਥਿਤ ਦਾ, ਉਸ ਵਾਰ ਦਾ, ਥਿੱਤਾਂ ਹੁੰਦੀਆਂ ਨੇ ਚੰਨ ਦੇ ਹਿਸਾਬ ਨਾਲ, ਮੱਸਿਆ ਤੋਂ ਬਾਅਦ ਇੱਕਮ ਸ਼ੁਰੂ ਹੁੰਦੀ ਹੈ, ਦੂ ਸ਼ੁਰੂ ਹੁੰਦੀ ਹੈ, ਫਿਰ ਜਾਂਦੀ ਹੈ ਪੂਰਨਮਾਸ਼ੀ ਤੱਕ। ਇਹ ਹੁੰਦਾ ਚਾਨਣਾ ਪੱਖ, ਪੂਰਨਮਾਸ਼ੀ ਤੋਂ ਬਾਅਦ ਫਿਰ ਨਹਿਰਾ ਪੱਖ ਸ਼ੁਰੂ ਹੋ ਜਾਂਦਾ, ਫਿਰ ਪੰਦਰਾਂ ਥਿੱਤਾਂ ਹੁੰਦੀਆਂ ਨੇ, ਮੱਸਿਆ ਤੱਕ ਚੱਲਦਾ ਰਹੇ, ਇਹ ਥਿੱਤਾਂ ਹੁੰਦੀਆਂ ਨੇ। ਤੋ ਥਿਤ ਵਾਰ ਨ ਜੋਗੀ ਜਾਣੇ, ਜਿਹੜੇ ਜੋਗੀ ਲੋਕ ਨੇ ਉਹਨੂੰ ਉਸ ਥਿਤ ਦਾ, ਉਸ ਵਾਰ ਦਾ ਕੋਈ ਪਤਾ ਨਹੀਂ ਲੱਗ ਸਕਿਆ। ਰੁੱਤ ਮਹਾ ਨਾ ਕੋਈ, ਉਸ ਰੁੱਤ ਦਾ, ਮਹੀਨੇ ਦਾ ਪਤਾ ਨਹੀਂ ਲੱਗ ਸਕਿਆ ਜੋਗੀਆਂ ਨੂੰ ਵੀ। ਜਾਂ ਕਰਤਾ ਸਿਰਠੀ ਕੋ ਸਾਜੇ, ਜਿਸ ਕਰਤੇ ਪੁਰਖ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਆਪੇ ਜਾਣੇ ਸੋਈ, ਕੋਈ ਆਪ ਹੀ ਜਾਣਦਾ ਹੈ। ਕਿਸੇ ਨੂੰ ਕੋਈ ਪਤਾ ਨਹੀਂ ਹੈ ਸ੍ਰਿਸ਼ਟੀ ਕਦੋਂ ਰਚੀ ਹੈ, ਕਿਉਂ ਰਚੀ ਹੈ, ਕਿਵੇਂ ਰਚੀ ਹੈ, ਕਿਸੇ ਨੂੰ ਕੋਈ ਪਤਾ ਨਹੀਂ। ਸਭ ਥਿਊਰੀਆਂ ਨੇ, ਬਦਲਦੀਆਂ ਰਹਿੰਦੀਆਂ ਨੇ। ਕਦੇ ਸਾਇੰਸਦਾਨ ਕਹਿੰਦੇ ਨੇ ਧਰਤੀ ਨੂੰ ਬਣਿਆ 6 ਅਰਬ ਸਾਲ ਹੋ ਗਏ ਨੇ, ਕਦੇ ਕਹਿੰਦੇ ਨੇ 10 ਸਾਲ ਅਰਬ ਹੋ ਗਏ ਨੇ, ਕਦੇ ਕੁਛ ਕਦੇ ਕੁਛ, ਇਹ ਸਭ ਅੰਦਾਜ਼ੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਸੱਚੀ ਗੱਲ ਇਹ ਹੈ ਕਿਸੇ ਨੂੰ ਕੋਈ ਪਤਾ ਨਹੀਂ। ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਏ, ਆਪ ਹੀ ਜਾਣਦਾ ਹੈ। ਪਿਤਾ ਕਾ ਜਨਮ ਕੀ ਜਾਣੇ ਪੂਤ, ਪੁੱਤਰ ਪੈਦਾ ਕੀਤਾ ਹੋਇਆ ਆਪਣੇ ਪਿਓ ਦੇ ਜਨਮ ਨੂੰ ਕੀ ਸਮਝ ਸਕਦਾ ਹੈ ਕਿ ਮੇਰੇ ਪਿਓ ਜੰਮਿਆ ਸੀ, ਮੈਂ ਵੇਖਦਾ ਸਾਂ, ਕੋਈ ਕਹਿ ਸਕਦਾ ਹੈ। ਇਸੇ ਤਰ੍ਹਾਂ ਹੀ ਹੈ, ਵਾਹਿਗੁਰੂ ਦੀ ਰਚਨਾ ਨੂੰ ਵਾਹਿਗੁਰੂ ਹੀ ਜਾਣਦਾ ਹੈ। ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਏ, ਕਿਵ ਕਰੇ ਆਖਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦ ਪਤਾ ਹੀ ਨਹੀਂ ਹੈ ਕਿਸੇ ਨੂੰ ਤਾਂ ਮੈਂ ਕੀ ਦੱਸਾਂ, ਕੀ ਆਖਾਂ, ਕਿਉਂ ਸਲਾਹ ਹੀ, ਕਿਵੇਂ ਉਹਦੀ ਸਿਫਤ ਕਰਾਂ, ਕਿਉਂ ਵਰਨੀ, ਕਿਸ ਤਰ੍ਹਾਂ ਵਰਨਣ ਕਰਾਂ, ਕਿਵੇਂ ਜਾਣਾਂ, ਮੈਂ ਕਿਵੇਂ ਜਾਣ ਸਕਦਾ ਹਾਂ, ਜਦ ਪਤਾ ਹੀ ਨਹੀਂ ਹੈ ਕਿਸੇ ਨੂੰ, ਜਾਣ ਕੌਣ ਸਕਦਾ ਹੈ। ਨਾਨਕ ਆਖਣ ਸਭ ਕੋ ਆਖੇ, ਆਖਣ ਲਈ ਸਭ ਦੁਨੀਆ ਆਖ ਰਹੀ ਹੈ, ਕੋਈ ਕੁਛ ਕਹਿ ਰਿਹਾ ਹੈ, ਕੁਛ ਕੁਛ ਕਹਿ ਰਿਹਾ ਹੈ। ਇੱਕ ਤੋਂ ਇੱਕ ਸਿਆਣਾ, ਇੱਕ ਤੋਂ ਇੱਕ ਸਿਆਣੇ ਤੋਂ ਸਿਆਣੇ ਪਏ ਦੱਸਦੇ ਨੇ, ਖੋਜਾਂ ਪਏ ਕਰਦੇ ਨੇ, ਰਿਸਰਚ ਪਏ ਕਰਦੇ ਨੇ, ਅੰਦਾਜ਼ੇ ਪਏ ਲਗਾਉਂਦੇ ਨੇ, ਪਰ ਸੱਚੀ ਗੱਲ ਇਹ ਹੈ ਵੱਡਾ ਸਾਹਿਬ ਵੱਡੀ ਨਾਈ, ਉਹ ਵਾਹਿਗੁਰੂ ਵੱਡਾ ਸਭ ਤੋਂ, ਉਹਦੀ ਵਡਿਆਈ ਵੀ ਵੱਡੀ ਹੈ। ਕੀਤਾ ਜਾਂਕਾ ਹੋਵੇ, ਜਿਸ ਕਰਤੇ ਪੁਰਖ ਵਾਹਿਗੁਰੂ ਦਾ ਸਭ ਕੁਛ ਕੀਤਾ ਹੋਇਆ ਹੁੰਦਾ ਹੈ, ਜੋ ਇੱਕ ਛਿੰਨ ਦੇ ਅੰਦਰ ਕੁਛ ਦਾ ਕੁਝ ਕਰ ਸਕਦਾ ਹੈ, ਕੀ ਕਰ ਸਕਦਾ ਹੈ। ਛਿੰਨ ਮੈਂ ਰਾਓ ਰੰਕ ਕੋ ਕਰ ਹੀ, ਰਾਓ ਰੰਕ ਕਰ ਡੋਰੇ, ਰੀਤੇ ਭਰੇ ਭਰੇ ਸਖਨਾਵੇ ਇਹ ਤਾਂ ਕੋ ਵਿਵਹਾਰੇ। ਨਦੀਆਂ ਦੇ ਵਿੱਚ ਟਿਬੇ ਦਿਖਾਲੇ ਥਲੀ ਕਰੇ ਅਸਗਾਹਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ। ਇੱਕ ਛਿੰਨ ਦੇ ਵਿੱਚ ਸਮੁੰਦਰ ਨੂੰ ਰੇਗਿਸਤਾਨ ਬਣਾ ਸਕਦਾ ਹੈ, ਰੇਗਿਸਤਾਨਾਂ ਨੂੰ ਸਮੁੰਦਰ ਬਣਾ ਸਕਦਾ ਹੈ। ਕੀਤਾ ਜਾਂਕਾ ਹੋਵੇ, ਸਭ ਕੁਝ ਕੀਤਾ ਉਸਦਾ ਹੁੰਦਾ ਹੈ, ਇਸ ਲਈ ਉਹ ਕੁਛ ਕਹਿ ਨਹੀਂ ਸਕਦੇ। ਨਾਨਕ ਜੇ ਕੋ ਆਪੋ ਜਾਣੇ, ਜੇਕਰ ਕੋਈ ਬੰਦਾ ਆਪਣੀ ਸਿਆਣਪ ਦੇ ਨਾਲ ਆਪਣੀਆਂ ਥਿਊਰੀਆਂ ਨੂੰ ਗੜੇ ਕਿ ਇੰਨੇ ਸਾਲ ਹੋ ਗਏ ਧਰਤੀ ਨੂੰ ਬਣਿਆ, ਇਸ ਤਰ੍ਹਾਂ ਬਣੀ, ਇੰਜ ਬਣੀ, ਇੰਜ ਬਣੀ, ਕਹਿੰਦੇ ਜੇ ਕੋ ਆਪੋ ਜਾਣੇ ਅੱਗੇ ਗਿਆ ਨਸੋ ਹੈ, ਅੱਗੇ ਪਰਮੇਸ਼ਰੀ ਦਰਗਾਹ ਵਿੱਚ ਜਾ ਕਰਕੇ ਸ਼ੋਭਨਿਕ ਨਹੀਂ ਹੋਵੇਗਾ, ਸਗੋਂ ਉਸ ਨੂੰ ਜੂਠਾ ਮੰਨਿਆ ਜਾਏਗਾ, ਉਹਦਾ ਸਤਿਕਾਰ ਨਹੀਂ ਹੋਵੇਗਾ। ਜੋ ਆਪਣੀਆਂ ਸਿਆਣਪਾਵਾਂ ਚਲਾਉਂਦਾ ਹੈ, ਆਪਣੇ ਗੜਤਾਂ ਘੜਦਾ ਹੈ, ਥਿਊਰੀਆਂ ਘੜਦਾ ਹੈ, ਅੱਗੇ ਜਾ ਕੇ ਸ਼ੋਭਨਿਕ ਨਹੀਂ ਹੁੰਦਾ। ਸ਼ੋਭਨਿਕ ਉਹ ਹੋਵੇਗਾ ਜਿਹੜਾ ਉਸ ਨਾਲ ਜੁੜ ਜਾਵੇਗਾ ਅਤੇ ਆਖੇਗਾ ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨ। ਇਹ ਵਾਹਿਗੁਰੂ ਮੈਂ ਤੁਸੀਂ ਕੁਰਬਾਨ ਹਾਂ, ਤੇਰੀ ਗਤੀ ਨੂੰ ਤੂੰ ਹੀ ਜਾਣਦਾ ਹੈ। ਉਸ ਨਾਲ ਜੁੜ ਜਾਵੇਗਾ, ਉਹਦਾ ਜੀਵਨ ਸਫਲਾ ਹੋਵੇਗਾ, ਉਹਦੀ ਕਿਰਤ ਸਫਲੀ ਹੋਵੇਗੀ, ਉਹਦਾ ਸਭ ਕੁਝ ਸਫਲਾ ਹੋਵੇਗਾ, ਉਹ ਜੁੜ ਜਾਏਗਾ। ਜੁੜਨ ਵਿੱਚ ਜੀਵਨ ਦੀ ਸਫਲਤਾ ਹੈ। ਕੁਦਰਤ ਨੂੰ ਵੇਖ ਕੇ ਕਾਦਰ ਨਾਲ ਜੁੜ ਜਾਣਾ ਇਹ ਜੀਵਨ ਦੀ ਸਫਲਤਾ ਹੈ। ਕੁਦਰਤ ਨੂੰ ਵੇਖ ਕਰਕੇ ਕੁਦਰਤ ਲੀਨ ਨਹੀਂ ਹੋਣਾ, ਸਗੋਂ ਕਾਦਰ ਨਾਲ ਜੁੜਨਾ ਹੈ। ਉਹ ਸ਼ੋਭਨੀਕ ਹੋਵੇਗਾ, ਜੋ ਕਾਦਰ ਨਾਲ ਜੁੜ ਜਾਏਗਾ ਸ਼ੋਭਨੀਕ ਹੋਵੇਗਾ। ਨਾਨਕ ਜੇ ਕੋ ਆਪੋ ਜਾਣੇ, ਜੇ ਕੋ ਆਪਣੇ ਆਪ 'ਚ ਸਿਆਣਾ ਬਣੇਗਾ, ਯਤਨ ਕਰੇਗਾ ਜਾਣਦਾ ਕਿ ਮੈਂ ਜਾਣਦਾ ਹਾਂ, ਉਹ ਸ਼ੋਭਨੀਕ ਨਹੀਂ ਹੋਵੇਗਾ, ਉਹਦਾ ਜੀਵਨ ਸਫਲਾ ਨਹੀਂ ਹੋਵੇਗਾ, ਚੰਗਾ ਨਹੀਂ ਲੱਗੇਗਾ ਵਾਹਿਗੁਰੂ ਨੂੰ। ਚੰਗਾ ਉਹ ਲੱਗੇਗਾ ਜਿਹੜਾ ਆਖੇਗਾ ਜੋ ਤੁਦ ਭਾਵੇ ਸਾਹਿਬ ਬਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਾਤਾਲਾਂ ਪਾਤਾਲ ਲੱਖ ਆਗਾਸੋਂ ਆਗਾਸ, ਰਚਨਾ ਬੜੀ ਬੇਅੰਤ ਹੈ। ਸਨ ਇੱਕ ਆਕਾਸ਼ ਨਜ਼ਰ ਆਉਂਦਾ ਹੈ, ਇੱਕ ਪਾਤਾਲ ਬਾਰੇ ਗਿਆਨ ਰੱਖਦੇ ਹਾਂ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਲੱਖਾਂ ਪਾਤਾਲ ਹਨ, ਲੱਖਾਂ ਆਕਾਸ਼ ਹਨ, ਲੱਖਾਂ ਧਰਤੀਆਂ ਹਨ। ਹਰੇਕ ਧਰਤੀ ਦਾ ਆਪਣਾ ਪਾਤਾਲ ਹੈ, ਆਪਣਾ ਆਕਾਸ਼ ਹੈ। ਲੱਖਾਂ ਨੇ ਕਰੋੜਾਂ ਹਨ, ਕਹਿੰਦੇ ਅਸੰਖਾਂ ਹਨ, ਕਈ ਕੋਟ ਖਾਣੀ ਅਰਖਣ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕਰੋੜਾਂ ਆਕਾਸ਼ ਹਨ, ਬ੍ਰਹਿਮੰਡ ਹਨ, ਕਈ ਖੰਡ ਹਨ, ਕਰੋੜਾਂ ਧਰਤੀਆਂ ਹਨ, ਅਸੰਖਾਂ ਧਰਤੀਆਂ ਹਨ। ਹਰੇਕ ਦੇ ਆਪਣੇ ਆਪਣੇ ਆਕਾਸ਼ ਹਨ, ਆਪਣੇ ਆਪਣੇ ਪਾਤਾਲ ਹਨ, ਹਰੇਕ ਧਰਤੀ ਦੇ ਲੱਖਾਂ ਤੋਂ ਵੱਧ ਹਨ। ਪਰ ਗੁਰੂ ਨਾਨਕ ਸਾਹਿਬ ਲੱਖਾਂ ਤੋਂ ਭਾਵ ਹੈ ਅਣਗਿਣਤ, ਜਿੱਥੇ ਕੋਈ ਗਿਣਤੀ ਨਾ ਹੋਵੇ। ਅਸੀਂ ਗਏ ਸਾਂ ਫਲਾਣੇ ਥਾਂ 'ਤੇ, ਮੇਲਾ ਸੀ, ਸਮਾਗਮ ਸੀ, ਪਰ ਲੱਖਾਂ ਬੰਦੇ ਇਕੱਠੇ ਸਨ, ਇੱਕ ਅੰਦਾਜ਼ਾ ਹੀ ਹੈ, ਲੱਖਾਂ ਬੰਦੇ ਇਕੱਠੇ ਸਨ, ਗਿਣਤੀ ਥੋੜ੍ਹੇ ਕੋਈ, ਲੱਖਾਂ ਦਾ ਅਣਗਿਣਤ, ਜਿੱਥੇ ਵੀ ਗਿਣਤੀ ਸ਼ਿਲਤੀ ਕੋਈ ਨਾ ਹੋਵੇ, ਲੱਖਾਂ ਲੱਖਾਂ ਪਾਤਾਲ, ਲੱਖਾਂ ਆਕਾਸ਼ ਸਨ। ਇਸ ਦੇ ਬਾਰੇ ਜੋ ਸਾਡੇ ਇਤਿਹਾਸ ਵਿੱਚ ਸਾਖੀ ਸੁਣਾਈ ਜਾਂਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਅਰਬ ਦੇਸ਼ ਵਿੱਚ ਗਏ, ਇਰਾਕ ਵਿੱਚ ਗਏ, ਮੁਸਲਮਾਨੀ ਇਲਾਕਾ ਹੈ, ਮੁਸਲਮਾਨੀ ਦੇਸ਼ਾਂ ਦੇ ਅੰਦਰ ਸ਼ਰੀਅਤ ਤੋਂ ਖਿਲਾਫ ਕੋਈ ਪ੍ਰਚਾਰ ਨਹੀਂ ਕਰ ਸਕਦਾ। ਮੈਂ ਜਾ ਕੇ ਵੇਖੇ ਦੁਬਈ ਵਿੱਚ, ਕੁਵੈਤ ਵਿੱਚ, ਇਸ ਤਰ੍ਹਾਂ ਗੁਰਦੁਆਰੇ ਬਣੇ ਹੋਏ ਨੇ, ਜੇ ਬਾਹਰੋਂ ਲੱਗਦਾ ਫੈਕਟਰੀ ਹੈ, ਅੰਦਰ ਜਾਓ ਤਾਂ ਫਿਰ ਪਤਾ ਲੱਗਦਾ ਗੁਰਦੁਆਰਾ ਹੈ, ਅੰਦਰ ਨਿਸ਼ਾਨ ਸਾਹਿਬ ਲੱਗੇ ਹੋਏ ਨੇ, ਅੰਦਰ ਮਹਾਰਾਜ ਦਾ ਪ੍ਰਕਾਸ਼ ਹੈ, ਬਾਹਰੋਂ ਨਹੀਂ ਦਿਸਦਾ। ਉਹ ਲੋਕ ਬਰਦਾਸ਼ਤ ਨਹੀਂ ਕਰ ਸਕਦੇ, ਸਿਰਫ ਉਹਨਾਂ ਦੀ ਕੇਵਲ ਨਮਾਜ਼ ਹੀ ਪੰਜ ਟਾਈਮ 'ਤੇ ਲਾਊਡ ਸਪੀਕਰ ਲੱਗਦਾ ਹੈ, ਸਾਰਾ ਦਿਨ ਲਾਊਡ ਸਪੀਕਰ ਨਹੀਂ ਚੱਲ ਸਕਦਾ, ਕੋਈ ਗਾਣਾ ਨਹੀਂ ਉੱਥੇ ਵਜਾਇਆ ਜਾ ਸਕਦਾ। ਮੁਸਲਮਾਨ ਦੇਸ਼ ਅੰਦਰ ਮੁਸਲਮਾਨ ਹੁਣ ਤੱਕ ਰਾਗ ਨੂੰ ਹਰਾਮ ਮੰਨਦੇ ਹਨ। ਮਸਜਿਦ ਦੇ ਅੰਦਰ ਕਦੇ ਕੀਰਤਨ ਨਹੀਂ ਹੁੰਦਾ, ਕੋਈ ਕੀਰਤਨ ਨਹੀਂ ਹੁੰਦਾ, ਸਿਰਫ ਸੂਫੀ ਫਕੀਰਾਂ ਦੇ ਦਾਇਰਿਆਂ ਦੇ ਉੱਤੇ ਕਵਾਲੀਆਂ ਗਾਈਆਂ ਜਾਂਦੀਆਂ ਨੇ। ਮਸੀਤਾਂ 'ਚ ਰਾਗ ਨਹੀਂ ਹੁੰਦਾ, ਕੀਰਤਨ ਨਹੀਂ ਹੁੰਦਾ। ਮੁਸਲਮਾਨ ਸਾਰੇ ਦੇਸ਼ਾਂ 'ਚ ਰਾਗ ਨੂੰ ਹਰਾਮ ਮੰਨਿਆ ਜਾਂਦਾ ਹੈ। ਬਸ ਲੱਗਦਾ ਉੱਥੇ ਕੋਈ ਟੇਪ ਨਹੀਂ ਲਗਾ ਸਕਦਾ, ਤੁਹਾਡੇ ਕੀਰਤਨ ਦੇ ਟੇਪ ਦੀ ਆਵਾਜ਼ ਬਾਹਰ ਜਾਵੇ ਉਸ ਵੇਲੇ ਸ਼ਿਕਾਇਤ ਹੋ ਜਾਵੇਗੀ ਅਤੇ ਰਾਗ ਹੋ ਰਿਹਾ ਹੈ। ਤੋ ਗੁਰੂ ਨਾਨਕ ਸਾਹਿਬ ਉਸ ਦੇਸ਼ ਵਿੱਚ ਜਾ ਕਰਕੇ ਅਤੇ ਅੰਮ੍ਰਿਤ ਵੇਲੇ ਆਪਣਾ ਨਿਯਮ ਸੀ ਮਹਾਰਾਜਾ, ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਕੀਰਤਨ ਸ਼ੁਰੂ ਕਰ ਦੇਣਾ। ਜਿੱਥੇ ਵੀ ਹੋਣ, ਚਾਹੇ ਉਹ ਪਹਾੜਾਂ ਦੀ ਕੰਧਰਾਂ ਵਿੱਚ ਹੋਣ, ਨਦੀ ਦੇ ਕਿਨਾਰੇ ਹੋਣ, ਪਹਾੜਾਂ 'ਤੇ ਬੈਠੇ ਹੋਣ, ਜੰਗਲਾਂ ਵਿੱਚ ਹੋਣ, ਇਕੱਲਿਆਂ ਹੀ ਕੀਰਤਨ ਸ਼ੁਰੂ ਕਰ ਲੈਣਾ। ਗੁਰੂ ਨਾਨਕ ਨੇ ਕਦੇ ਨਹੀਂ ਸੀ ਵੇਖਿਆ ਕਿ ਸੁਣਨ ਵਾਲਾ ਆਏ ਕਿ ਨਹੀਂ ਆਇਆ, ਸੰਗਤ ਕਿ ਇੱਕ ਬੰਦੇ ਦੀ ਵੀ ਉਹ ਆਸ ਨਹੀਂ ਸੀ ਰੱਖਦੇ ਕਿ ਸੁਣਨ ਵਾਲਾ ਹੈ ਕਿ ਨਹੀਂ। ਇੱਕ ਬੰਦਾ ਕੀਰਤਨ ਇਕੱਲਿਆਂ ਸ਼ੁਰੂ ਕਰ ਲੈਣਾ। ਗੁਰੂ ਨਾਨਕ ਕੀਰਤਨ ਸੁਣਾਉਂਦੇ ਸਨ ਰੱਬ ਨੂੰ, ਵਾਹਿਗੁਰੂ ਨੂੰ, ਕੋਈ ਆ ਜਾਵੇ ਆ ਜਾਵੇ, ਨਾ ਆ ਜਾਵੇ ਨਾ ਆਵੇ, ਜੰਗਲਾਂ 'ਚ ਬੈਠ ਕੇ ਇਕੱਲਿਆਂ ਕੀਰਤਨ ਸ਼ੁਰੂ ਕਰ ਲੈਣਾ। ਕਦੇ ਨਹੀਂ ਸੀ ਵੇਖਿਆ ਕੋਈ ਆਏ ਕਿ ਨਹੀਂ ਆਏ, ਸੰਗਤ ਆਈ ਕਿ ਨਹੀਂ ਆਈ। ਹਜ਼ਾਰਾਂ ਸਾਥੀਆਂ ਮਿਲਦੀਆਂ ਨੇ, ਇਕੱਲਿਆਂ ਕੀਰਤਨ ਸ਼ੁਰੂ ਕੀਤਾ ਮਹਾਰਾਜ ਨੇ, ਜਿਹਨੂੰ ਆਵਾਜ਼ ਪਹੁੰਚੀ ਉਹ ਪਹੁੰਚ ਗਿਆ। ਔਰ ਲਿਖਿਆ ਹੈ ਜਨਮ ਸਾਖੀ ਵਿੱਚ, ਜਦੋਂ ਗੁਰੂ ਨਾਨਕ ਜੰਗਲਾਂ 'ਚ ਬੈਠ ਕੇ ਕੀਰਤਨ ਕਰਦੇ ਸਨ ਤਾਂ ਦਰਖਤਾਂ 'ਚੋਂ ਵੀ ਰਸ ਚੋਣ ਲੱਗ ਜਾਂਦਾ ਸੀ। ਪਹਿਲੇ ਪੜ੍ਹਦੇ ਸਾਂ ਹੈਰਾਨ ਹੁੰਦੇ ਸਨ ਇਹ ਕੀ ਲਿਖਿਆ ਹੈ, ਪਰ ਅੱਜ ਦੀ ਸਾਇੰਸ ਨੇ ਸਾਬਤ ਕੀਤਾ ਹੈ ਕਿ ਬਨਸਪਤੀ ਦੇ ਉੱਤੇ ਰਾਗ ਦਾ ਪ੍ਰਭਾਵ ਹੈ। ਮੁੰਬਈ ਸ਼ਹਿਰ ਦੇ ਅੰਦਰ ਇੱਕ ਹਰਿਮੰਦਰ ਸਿੰਘ ਸੇਠੀ ਹੈ, ਆਪਣੀ ਬਿਲਡਿੰਗ ਦੀ ਚੌਥੀ ਮੰਜ਼ਿਲ ਦੇ ਉੱਪਰ ਗੁਲਾਬ ਦੇ ਫੁੱਲਾਂ ਦਾ ਬਗੀਚਾ ਲਗਾਇਆ ਹੋਇਆ ਹੈ। ਸੱਠ ਕਿਸਮ ਦੇ ਗੁਲਾਬ ਹਨ, ਫੁੱਲ ਹਨ। ਉਹਦਾ ਕਹਿਣਾ ਕਿ ਜਦੋਂ ਵੀ ਇੱਥੇ ਮਹਾਰਾਸ਼ਟਰ ਦੇ ਵਿੱਚ ਗੁਲਾਬ ਦੇ ਫੁੱਲਾਂ ਦਾ ਮੁਕਾਬਲਾ ਹੁੰਦਾ, ਸਭ ਤੋਂ ਪਹਿਲਾ ਨੰਬਰ ਮੇਰੇ ਫੁੱਲ ਲੈਂਦੇ ਹਨ। ਉਹਦਾ ਕਾਰਨ ਉਹ ਦੱਸਿਆ ਕਿ ਇੱਥੇ ਨਾ ਮੈਂ ਲਾਊਡ ਸਪੀਕਰ ਫਿੱਟ ਕੀਤੇ ਹੋਏ ਨੇ ਅਤੇ ਅੰਮ੍ਰਿਤ ਵੇਲੇ ਇਹਨਾਂ ਫੁੱਲਾਂ ਨੂੰ ਮੈਂ ਜਪ ਜੀ ਦਾ ਪਾਠ ਸੁਣਾਉਂਦਾ, ਫਿਰ ਇਹ ਸੁਖਮਨੀ ਦਾ ਪਾਠ ਵੀ ਸੁਣਦੇ ਨੇ, ਆਸਾ ਦੀ ਵਾਰ ਦਾ ਕੀਰਤਨ ਵੀ ਸੁਣਦੇ ਨੇ। ਜਦੋਂ ਮੁਕਾਬਲਾ ਹੁੰਦਾ ਸਭ ਤੋਂ ਪਹਿਲਾ ਨੰਬਰ ਇਹ ਲੈਂਦੇ ਨੇ। ਤਾਂ ਫਿਰ ਪਤਾ ਲੱਗਾ ਜਦੋਂ ਗੁਰੂ ਨਾਨਕ ਕੀਰਤਨ ਕਰਦੇ ਸਨ ਦਰਖਤਾਂ 'ਚੋਂ ਰਸ ਚੋਣ ਲੱਗ ਜਾਂਦਾ ਸੀ। ਦਰਖਤ ਗੁਰੂ ਨਾਨਕ ਕੀਰਤਨ ਸੁਣਾਉਂਦੇ ਸਨ ਰੱਬ ਨੂੰ, ਅਸੀਂ ਕੀਰਤਨ ਸੁਣਾਉਂਦੇ ਹਾਂ ਲੋਕਾਂ ਨੂੰ, ਪਬਲਿਕ ਨੂੰ, ਬੰਦਿਆਂ ਨੂੰ। ਉਹ ਗੁਰੂ ਨਾਨਕ ਕਦੇ ਨਹੀਂ ਸੀ ਵੇਖਿਆ ਕਿ ਬੰਦਾ ਆਏ ਕਿ ਨਹੀਂ ਆਇਆ, ਇੱਕ ਵੀ ਬੰਦਾ ਨਹੀਂ ਸੀ ਆਸ ਰੱਖਦੇ। ਇੱਕ ਮਹਾਨ ਰਾਗੀ ਹੋਇਆ ਹੈ, ਰਾਗ ਦਾ ਧਨੀ ਤਾਨਸੇਨ, ਕਹਿੰਦੇ ਨੇ ਇਤਨਾ ਉਹਦੇ ਰਾਗ ਵਿੱਚ ਅਸਰ ਸੀ ਕਿ ਦੀਵਿਆਂ 'ਚ ਤੁਸੀਂ ਤੇਲ ਪਾ ਦਿਓ, ਬੱਤੀਆਂ ਰੱਖ ਦਿਓ, ਉਹਨੇ ਦੀਪਕ ਰਾਗ ਕਰਨਾ ਅਤੇ ਸਾਰੇ ਦੀਵੇ ਆਪਣੇ ਆਪ ਜਗ ਪੈਣੇ, ਇੰਨਾ ਅਸਰ ਸੀ। ਇੱਕ ਦਿਨ ਤਾਨਸੇਨ ਨੂੰ ਕਹਿਣ ਲੱਗਾ ਅਕਬਰ ਕਿ ਤਾਨਸੇਨ ਤੇਰੇ ਰਾਗ 'ਚ ਬੜੀ ਕਸ਼ਿਸ਼ ਹੈ, ਬੜੀ ਖਿੱਚ ਹੈ, ਉੜਦੇ ਪੰਛੀ ਵੀ ਖਲੋ ਜਾਂਦੇ ਨੇ ਤੇਰਾ ਰਾਗ ਸੁਣ ਕੇ, ਆਪਣੇ ਆਪ ਦਿਓ ਜਗ ਪੈਂਦੇ, ਮੀਂਹ ਨਾ ਆਉਂਦਾ ਹੋਏ ਤੂੰ ਬੇਗ ਰਾਗ ਕਰੇ, ਬੱਦਲ ਆ ਵੀ ਪੈ ਜਾਂਦਾ ਹੈ। ਇਹ ਦੱਸ ਤੈਥੂ ਕੋਈ ਚੰਗਾ ਹੋਰ ਰਾਗ ਕਰਨ ਵਾਲਾ ਹੈ? ਤੋ ਤਾਨਸੇਨ ਕਹਿਣ ਲੱਗਾ ਹਾਂ, ਮੈਥੋਂ ਚੰਗਾ ਰਾਗ ਕਰਨ ਵਾਲਾ ਮੇਰਾ ਉਸਤਾਦ ਹੈ, ਮੇਰਾ ਜਿਹੜਾ ਗੁਰੂ ਹੈ ਉਹ ਮੈਥੋਂ ਬਹੁਤ ਚੰਗਾ ਰਾਗ ਕਰਦਾ ਹੈ। ਅਕਬਰ ਕਹਿੰਦੇ ਫਿਰ ਆਪਣੇ ਉਸਤਾਦ ਦਾ, ਗੁਰੂ ਦਾ ਰਾਗ ਤਾਂ ਸੁਣਾ। ਤਾਨਸੇਨ ਕਹਿੰਦੇ ਜੇ ਤੂੰ ਮੇਰੇ ਗੁਰੂ ਦਾ ਰਾਗ ਸੁਣਨਾ ਹੈ, ਉਹ ਤੇਰੇ ਦਰਬਾਰ ਆ ਕੇ ਰਾਗ ਨਹੀਂ ਕਰੇਗਾ, ਜਿੱਥੇ ਉਹ ਰਾਗ ਕਰਦੇ ਤੈਨੂੰ ਉੱਥੇ ਜਾਣਾ ਪਏਗਾ। ਕਹਿੰਦੇ ਚੱਲਾਂਗਾ। ਕਹਿੰਦੇ ਅੰਮ੍ਰਿਤ ਵੇਲੇ ਅੱਧੀ ਰਾਤ 2 ਵਜੇ ਜਾਣਾ ਪਏਗਾ। ਕਹਿੰਦੇ 2 ਵਜੇ ਜਾਵਾਂਗਾ। ਪਹਾੜੀ ਦੇ ਉੱਤੇ ਉਹਦੀ ਕੁੱਟੀਆ ਹੈ, ਜੁੱਗੀ ਹੈ ਕੱਖਾਂ ਦੀ, ਉੱਥੇ ਕੋਈ ਲਾਈਟ ਨਹੀਂ ਹੋਵੇਗੀ, ਹਨੇਰਾ ਹੋਵੇਗਾ। ਉੱਥੇ ਜਾ ਕੇ ਆਵਾਜ਼ ਵੀ ਨਹੀਂ ਕਰਨੀ, ਉਹਨੂੰ ਪਤਾ ਹੀ ਨਾ ਲੱਗੇ ਕਿ ਇੱਥੇ ਕੋਈ ਆਇਆ ਹੈ ਸੁਣਨ ਵਾਲਾ। ਕਹਿੰਦੇ ਜਿਵੇਂ ਤੂੰ ਕਹੇਗਾ ਕਰਾਂਗਾ, ਚੰਗਾ ਜਾਣਾ ਕੱਲ੍ਹ ਸਿਰ ਤੈਨੂੰ ਲੈ ਚੱਲਾਂਗਾ। 2 ਵਜੇ ਉਠਾ ਕੇ ਲੈ ਗਿਆ ਥੱਲੇ ਪਹਾੜੀ 'ਤੇ ਜਾ ਕੇ, ਜੁੱਤੀਆਂ ਲਾਹ ਦਿੱਤੀਆਂ, ਪੈਰੋਂ ਨੰਗੇ ਉੱਪਰ ਗਏ, ਕੱਖਾਂ ਦੀ ਜੁਗੀ ਹੈ ਹਨੇਰਾ, ਪਿਛਲੇ ਪਾਸੇ ਜਾ ਕਰਕੇ ਬਹਿ ਗਏ, ਦੋਵੇਂ ਹੌਲੇ ਛੋਪ ਲੈ ਗਏ। ਅੰਦਰ ਰਾਗ ਹੋ ਰਿਹਾ ਹੈ, ਇਕੱਲੇ ਰਾਗ ਕਰ ਰਹੇ, ਹਨੇਰੇ ਵਿੱਚ ਇੱਕ ਸੁਰ ਹੋਇਆ ਹੈ। ਇਹ ਰਾਗੀ ਸੁਰ ਨੂੰ ਹੀ ਸਭ ਕੁਝ ਸਮਝਦੇ ਨੇ, ਇੱਕ ਸੁਰ ਹੋ ਜਾਣਾ, ਰੱਬ ਨਾਲ ਇੱਕ ਮਿੱਕ ਹੋ ਜਾਣਾ, ਇੱਕ ਸੁਰ ਹੋਇਆ। ਅਕਬਰ ਦੇ ਜੋ ਕੰਨਾਂ 'ਚ ਆਵਾਜ਼ ਪਈ, ਮਸਤ ਹੋ ਗਿਆ, ਐਸਾ ਮਸਤ ਹੋਇਆ, ਐਸਾ ਮਸਤ ਹੋਇਆ ਕਿ ਆਪਣਾ ਆਪ ਭੁੱਲ ਗਿਆ, ਇਹਨੂੰ ਹੋਸ਼ ਹੀ ਨਹੀਂ ਰਹੀ, ਮੈਂ ਕਿੱਥੇ ਬੈਠਾ ਹਾਂ, ਕਿਹੜਾ ਵੇਲਾ ਹੈ, ਕੀ ਕਰ ਰਿਹਾ ਹਾਂ। ਐਸੀ ਅਵਸਥਾ ਆ ਜਾਂਦੀ ਹੈ ਕਈ ਵਾਰੀ, ਜੋ ਸਮਾਧੀ ਲੱਗ ਜਾਂਦੀ ਹੈ, ਸਭ ਕੁਝ ਭੁੱਲ ਜਾਂਦਾ ਹੈ ਬੰਦਾ, ਸਭ ਕੁਝ ਭੁੱਲ ਗਿਆ, ਬੜਾ ਮਸਤ ਹੋ ਗਿਆ। ਆਖਰ ਰਾਗ ਖਤਮ ਹੋਇਆ, ਜਾਂ ਸਮਾਧੀ ਖੁੱਲ੍ਹੀ, ਤਾਨਸੇਨ ਨੇ ਇਸ਼ਾਰਾ ਕੀਤਾ ਆ ਚੱਲੀਏ, ਥੱਲੇ ਆ ਗਏ। ਇਸ ਰੰਗ 'ਚ ਮਸਤ ਹੋਇਆ ਇਕੱਲਾ ਭਰਿਆ ਹੋਇਆ। ਅਕਬਰ ਕਹਿੰਦਾ ਹੈ, ਤਾਨਸੇਨ ਤੂੰ ਹੀ ਬੜਾ ਤਕੜਾ ਰਾਗੀ ਸੈਂ, ਅਤੇ ਰਾਗ ਧੁੰਮਾਂ ਪਈਆਂ ਹੋਏ ਸਨ, ਪਰ ਇਹਦੇ ਮੁਕਾਬਲੇ ਤੂੰ ਕੁਛ ਵੀ ਨਹੀਂ। ਅੱਜ ਤੇਰੇ ਗੁਰੂ ਦਾ ਰਾਗ ਸੁਣਿਆ ਹੈ, ਇਹਦੇ ਮੁਕਾਬਲੇ ਤੂੰ ਕੁਛ ਵੀ ਨਹੀਂ ਹੈ। ਮੈਂ ਤਾਂ ਸਭ ਕੁਝ ਭੁੱਲ ਗਿਆ ਸਾਂ, ਮਸਤ ਹੋ ਗਿਆ ਸਾਂ, ਮੈਨੂੰ ਯਾਦ ਹੀ ਕੁਛ ਨਹੀਂ ਰਿਹਾ। ਇਹ ਗੱਲ ਕੀ ਹੈ? ਤਾਨਸੇਨ ਕਹਿਣ ਲੱਗਾ, ਫਰਕ ਇਹ ਹੈ ਕਿ ਮੈਂ ਰਾਗ ਕਰਦਾ ਹਾਂ ਤੈਨੂੰ ਖੁਸ਼ ਕਰਨ ਦੇ ਲਈ, ਤੇਰੇ ਕੋਲ ਪੈਸੇ ਲੈਣ ਦੇ ਲਈ, ਮੇਰਾ ਗੁਰੂ ਰਾਗ ਕਰਦਾ ਰੱਬ ਨੂੰ ਖੁਸ਼ ਕਰਨ ਲਈ। ਇਹ ਫਰਕ, ਤੋ ਗੁਰੂ ਨਾਨਕ ਰਾਗ ਕਰਦੇ ਸਨ ਰੱਬ ਨੂੰ ਖੁਸ਼ ਕਰਨ ਲਈ। ਕੀਰਤਨ ਦੇ ਅੰਦਰ ਮਹਾਰਾਜ ਨੇ ਪ੍ਰਮਾਣ ਦਿੱਤਾ, ਪਾਤਾਲਾਂ ਪਾਤਾਲ ਲੱਖ ਅਗਾਸਾਂ ਅਗਾਸ, ਅਰਬ ਦੇਸ਼ ਵਿੱਚ ਰਾਖ ਦੇ ਅੰਦਰ, ਉੱਥੇ ਪੰਜਾਬ ਦਾ ਗਿਆ ਇੱਕ ਮੁਸਲਮਾਨ, ਜਦ ਫਕੀਰ ਦਾ ਚੇਲਾ ਬਣਿਆ ਹੋਇਆ ਸੀ ਮੌਲਵੀ ਦਾ, ਉਸਨੇ ਸੁਣੀ ਆਵਾਜ਼, ਪੰਜਾਬੀ ਸੀ, ਹੁਣ ਵੀ ਪੰਜਾਬੀ ਬੜੇ ਨੇ ਮੁਸਲਮਾਨ ਦੇਸ਼ਾਂ 'ਚ, ਪੰਜਾਬੀ ਬੜੇ ਨੇ, ਲੱਖਾਂ ਦੀ ਗਿਣਤੀ 'ਚ ਹਨ ਪੰਜਾਬੀ, ਸਭ ਉੱਥੇ ਕੰਮ ਕਰਦੇ ਨੇ। ਉਸ ਵੇਲੇ ਜਾਂਦੇ ਸਨ, ਗੁਰੂ ਨਾਨਕ ਸਾਹਿਬ ਦੇ ਵਕਤ ਵੀ ਜਾਂਦੇ ਸਨ, ਗੁਰੂ ਨਾਨਕ ਸਾਹਿਬ ਦੇ ਵਕਤ ਵੀ ਐਕਸਪੋਰਟ ਦਾ ਕੰਮ ਹੁੰਦਾ ਸੀ। ਜਿਹੜਾ ਗੁਰੂ ਨਾਨਕ ਦਾ ਸ਼ਾਹ ਸੀ, ਜਿੱਥੋਂ ਸਮਾਨ ਮੰਗਵਾਉਂਦੇ ਸਨ ਦੁਕਾਨ ਦਾ, ਮੋਦੀਖਾਨੇ ਦਾ, ਮਨ ਸੁੱਖ ਉਸ ਵੇਲੇ ਐਕਸਪੋਰਟ ਦਾ ਕੰਮ ਕਰਦਾ ਸੀ ਲਾਹੌਰ ਤੋਂ, ਬੜਾ ਵੱਡਾ ਅਮੀਰ ਸੀ। ਤਾਂ ਪੰਜਾਬੀ ਫਿਰਦਾ ਸੀ ਉਸ ਮੁਸਲਮਾਨ, ਉਹਨੇ ਆਵਾਜ਼ ਸੁਣੀ, ਆਪਣੇ ਪੀਰ ਨੂੰ ਜਾ ਕੇ ਦੱਸਿਆ ਕਿ ਇਸ ਤਰ੍ਹਾਂ ਕਿ ਪੰਜਾਬ ਦਾ ਹਿੰਦੂ ਫਕੀਰ ਆਇਆ ਹੈ, ਅਤੇ ਉਹ ਇੱਥੇ ਨਾਰਾ ਲਗਾ ਰਹੇ, ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ। ਚੱਲ ਗਿਆ ਗੁੱਸਾ ਕਿ ਮੁਸਲਮਾਨ ਸਟੇਟ 'ਚ ਆ ਕਰਕੇ ਕੋਈ ਹਿੰਦੂ ਪ੍ਰਚਾਰ ਕਿਉਂ ਕਰੇ। ਹੁਕਮ ਦਿੱਤਾ, ਪੱਥਰ ਲੈ ਲਓ ਅਤੇ ਸੰਸਾਰ ਕਰਕੇ ਉਸਨੂੰ ਮਾਰ ਦਿਓ। ਪੱਥਰ ਲੈ ਕੇ ਆ ਗਿਆ ਸਾਰਾ ਸ਼ਹਿਰ, ਦੇਖਿਆ ਮਰਦਾਨੇ ਨੇ ਅਤੇ ਗੁਰਦੇ ਕਮਾਰਾ ਕਿੱਥੇ ਆ ਫਸਾਇਆ ਨੇ, ਪੱਥਰ ਮਾਰ ਮਾਰ ਕੇ ਮਾਰ ਦੇਣਗੇ, ਬੜੇ ਜ਼ਾਲਮ ਲੋਕ ਹੈ ਮੁਸਲਮਾਨ। ਅਤੇ ਗੁਰੂ ਨਾਨਕ ਕਹਿੰਦੇ, ਫਿਕਰ ਨਾ ਕਰ, ਮਾਰੇ ਰਾਖੇ ਇੱਕ ਵਾਹ, ਤੂੰ ਵਾਹਿਗੁਰੂ ਦਾ ਨਾਂ ਲੈ, ਆਖ ਸਤਨਾਮ ਵਾਹਿਗੁਰੂ ਲਿਖਿਆ। ਉੱਥੇ ਗੁਰੂ ਨਾਨਕ ਨੇ ਉਹਨਾਂ ਨੂੰ ਵੇਖ ਕਰਕੇ ਨਾ ਪੱਥਰ ਵੱਲ ਚੱਕ ਕੇ ਆ ਰਿਹਾ ਹੈ, ਬਾਂਗ ਦਿੱਤੀ, ਬਾਂਗ ਕਿਹੜੀ ਬਾਂਗ ਦਿੱਤੀ, ਸਤਿ ਸ੍ਰੀ ਅਕਾਲ ਗੁਰਬਰ ਅਕਾਲ ਨਿਰੰਕਾਰ, ਬੜੀ ਉੱਚੀ ਜਿਵੇਂ ਬਾਂਗ ਮੁਸਲਮਾਨ ਦਿੰਦੇ ਆ। ਉਸ ਬਾਂਗ ਨੂੰ ਸੁਣ ਕੇ ਜਿਤਨੇ ਮੁਸਲਮਾਨ ਸਨ ਸੜਕ ਸੁਣ ਹੋ ਗਏ, ਫਕੀਰ ਸੁਣ ਹੋ ਗਿਆ, ਅੱਗੇ ਪੈਰ ਨਹੀਂ ਹਿਲਦਾ। ਅਤੇ ਪੀਰ ਕਹਿਣ ਲੱਗਾ, ਕੋਈ ਸ਼ਕਤੀ ਹੈ, ਐਵੇਂ ਨਹੀਂ ਹੈ। ਤੂੰ ਨੂੰ ਖਲੋ ਕੇ ਆਖਿਆ, ਫਕੀਰ ਸਾਈਂ ਮਾਫ਼ ਕਰ, ਸਾਨੂੰ ਆਪਣੇ ਕੋਲ ਆਉਣ ਦੇ, ਗੱਲ ਕਰਨ ਦੇ। ਅਤੇ ਮਾਰ ਕਹਿੰਦਾ, ਆਓ ਕੌਣ ਰੁਕਦਾ, ਆਓ ਅੱਗੇ ਆਓ। ਆ ਕੇ ਬੈਠ ਗਏ, ਅਤੇ ਕਹਿੰਦੇ ਤੁਹਾਨੂੰ ਪਤਾ ਨਹੀਂ ਇਹ ਮੁਸਲਿਮ ਸਟੇਟ ਹੈ ਅਤੇ ਇੱਥੇ ਸ਼ਰੀਅਤ ਤੋਂ ਬਾਹਰ ਕੋਈ ਗੱਲ ਨਹੀਂ ਹੋ ਸਕਦੀ। ਮੁਸਲਮਾਨ ਦੀ ਸ਼ਰੀਅਤ ਕਹਿੰਦੀ ਹੈ ਕਿ ਸਤ ਪਤਾਲ ਅਤੇ ਸਤ ਅਕਾਸ਼ ਹਨ। ਮੁਸਲਮਾਨਾਂ ਦੀ ਸ਼ਰੀਅਤ ਬਾਰੇ ਗੁਰੂ ਨਾਨਕ ਨੇ ਲਿਖੇ ਆਸਾ ਦੀ ਵਾਰ ਵਿੱਚ ਕਿ ਮੁਸਲਮਾਨਾਂ ਸਿਫਤ ਸ਼ਰੀਅਤ, ਕਿ ਮੁਸਲਮਾਨ ਆਪਣੀ ਸ਼ਰੀਅਤ ਦੀ ਸਿਫਤ ਕਰਦੇ ਨੇ। ਜਿਵੇਂ ਅਸੀਂ ਗੁਰਮਤ ਕਹਿੰਦੇ ਹਾਂ ਇਹ ਸ਼ਰੀਅਤ ਆਖਦੇ ਨੇ। ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੇ ਵਿਚਾਰ, ਆਪਣੀ ਸ਼ਰੀਅਤ ਨੂੰ ਆਪਣੀ ਕਿਤਾਬਾਂ ਨੂੰ ਪੜ੍ਹ ਪੜ੍ਹ ਕੇ ਵਿਚਾਰ ਕਰਦੇ ਨੇ। ਆਖਦੇ ਕੀ ਨੇ ਕਿ ਬੰਦੇ ਸੇ ਜੇ ਪਵੇ ਵਿੱਚ ਬੰਦੀ, ਉਹੀ ਬੰਦੇ ਹਨ ਜਿਹੜੇ ਸ਼ਰੀਅਤ ਦੀ ਬੰਦੀ 'ਚ ਆ ਜਾਂਦੇ ਹਨ, ਬਾਕੀ ਸਾਰੇ ਕਾਫਰ ਹਨ। ਇੱਥੇ ਸ਼ਰੀਅਤ ਦੀ ਗੱਲ ਹੋਣੀ ਹੈ, ਸ਼ਰੀਅਤ ਬਾਹਰ ਦੀ ਗੱਲ ਨਹੀਂ ਹੋ ਸਕਦੀ। ਤੁਸੀਂ ਬਹੁਤ ਭਾਰਾ ਜ਼ੁਲਮ ਕੀਤਾ ਹੈ, ਮੁਸਲਿਮ ਸਟੇਟ 'ਚ ਆ ਕਰਕੇ ਸ਼ਰੀਅਤ ਦੇ ਖਿਲਾਫ ਨਾਰਾ ਲਗਾਇਆ ਹੈ। ਸਾਡੀ ਸ਼ਰੀਅਤ ਕਹਿੰਦੀ ਸਤ ਪਤਾਲ ਸਤ ਅਕਾਸ਼ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਕਿਸੇ ਨੇ ਦੇਖੇ ਨੇ ਉਹ ਕਿਤਨਾ ਕਹਿ ਸਕਦਾ ਹੈ? ਤੁਹਾਡੇ ਵੱਡੇ ਨੇ ਸੱਤ ਵੇਖੇ ਹੋਣਗੇ, ਸੱਤ ਲਿਖ ਗਏ। ਮੈਂ ਲੱਖਾਂ ਵੇਖੇ ਨੇ, ਮੈਂ ਲੱਖਾਂ ਕਹਿ ਰਿਹਾ। ਅਤੇ ਪੀਰ ਕਹਿਣ ਲੱਗਾ ਦੇਖੋ ਸਾਡੇ ਮੁਸਲਮਾਨੀ ਮਤ 'ਚ ਇਹ ਗੱਲ ਮੰਨੀ ਜਾਂਦੀ ਹੈ ਕਿ ਅਸੀਂ ਲੋਕ ਐਵੇਂ ਕੋਈ ਗੱਲ ਨਹੀਂ ਮੰਨਦੇ, ਅਸੀਂ ਅੱਖੀ ਵੇਖੇ ਚੰਨ ਨੂੰ ਮੰਨਦੇ ਹਾਂ। ਜਦ ਤੱਕ ਈਦ ਦਾ ਚੰਨ ਵੇਖੀ ਨਹੀਂ ਅਸੀਂ ਈਦ ਨਹੀਂ ਮੰਨਦੇ। ਸਾਨੂੰ ਅੱਖੀ ਵਿਖਾਓ ਤਾਂ ਅਸੀਂ ਤੁਹਾਡੀ ਗੱਲ ਮੰਨਾਂਗੇ। ਐਵੇਂ ਨਹੀਂ, ਜ਼ਬਾਨੀ ਗੱਲਾਂ ਨੇ, ਅਸੀਂ ਅੱਖੀ ਵੇਖੇ ਚੰਨ ਨੂੰ ਮੰਨਦੇ ਹਾਂ। ਸਾਨੂੰ ਵਿਖਾਓ ਲੱਖਾਂ ਪਤਾਲ ਅਤੇ ਲੱਖਾਂ ਆਕਾਸ। ਗੁਰੂ ਨਾਨਕ ਕਿਹਾ ਵਿਖਾ ਦਿੰਦਾ, ਕਹਿੰਦੇ ਵਿਖਾਓ। ਗੁਰੂ ਨਾਨਕ ਸਾਹਿਬ ਕਹਿੰਦੇ ਪੀਰ ਜੀ ਤੂੰ ਨਹੀਂ ਵੇਖ ਸਕਦਾ, ਤੇਰੀਆਂ ਅੱਖਾਂ ਉੱਤੇ ਮਤਸਵ ਦੀ ਪੱਟੀ ਚੜੀ ਹੋਈ ਹੈ, ਤੂੰ ਅੰਨਿਆਂ ਵਾਂਗ ਹੈ, ਬੜੀ ਸਖਤ ਪੱਟੀ ਹੈ, ਦਿਸ ਨਹੀਂ ਸਕਦਾ। ਆ ਜਿਹੜਾ ਤੇਰਾ ਮੁੰਡਾ ਹੈ 6-7 ਸਾਲ ਦਾ, ਅੱਜ ਇਸ ਵਿੱਚ ਉਹ ਚੀਜ਼ ਨਹੀਂ ਆ ਜਿਹੜੀ ਤੇਰੇ 'ਚ ਆਈ, ਮਤਸਵ ਦੀ ਬੋਲਾ ਬਹਾ ਹੈ, ਰੱਬ ਰੂਪ ਹੈ, ਇਹਨੂੰ ਮੈਂ ਦਿਖਾ ਸਕਦਾ। ਇਹਨੂੰ ਦਿਖਾਓ, ਮੇਰੇ ਪੁੱਤਰ ਨੂੰ ਦਿਖਾਓ। ਨਾਲ ਲੀਤਾ ਬੇਟਾ ਪੀਰ ਦਾ, ਸਤਿਗੁਰ ਗਿਆ ਹਵਾ। ਇਸ ਗੱਲ ਸਮਝਣ ਵਾਲੀ ਕਥਾ 100 ਵਾਰੀ ਸੁਣੀ ਹੋਣੀ ਹੈ। ਗੱਲ ਇਹ ਹੈ ਕਿ ਉੱਥੇ ਟਾਈਮ ਗੁਜ਼ਰਿਆ 1.25 ਘੰਟਾ, ਅਤੇ ਗੁਰੂ ਨਾਨਕ ਨੇ ਇਤਨੇ ਸਮੇਂ ਦੇ ਅੰਦਰ ਉਸ ਮੁੰਡੇ ਨੂੰ ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ ਦਿਖਾਏ। ਉਸ ਮੁੰਡੇ ਨੂੰ ਇੰਝ ਲੱਗੇ ਮੈਂ ਗੁਰੂ ਆਇਆ ਕਈ ਸਾਲ ਹੋ ਗਏ ਨੇ। ਇਹ ਵੀ ਇੱਕ ਆਤਮਕ ਅਵਸਥਾ ਹੁੰਦੀ ਹੈ, ਸੁਪਨਾ ਆਉਂਦੇ ਸੁਪਨਾ। ਗੁਰੂ ਅਰਜਨ ਸਾਹਿਬ ਦੇ ਕੋਲ ਅੰਮ੍ਰਿਤਸਰ ਜੋ ਨੀਂਹ ਰੱਖਣ ਲੱਗੇ ਹਰਿਮੰਦਰ ਦੀ, ਇੱਕ ਰਾਜਾ ਆਇਆ ਹਰੀਚੰਦ ਹਰੀਪੁਰ ਦਾ, ਅਤੇ ਉਹਦੇ ਮਨ 'ਚ ਸੰਸਾ ਇੱਕ ਦਿਨ ਪੈਦਾ ਹੋ ਗਿਆ। ਕੀਰਤਨ ਸੁਣਿਆ ਕਿ ਲੇਖ ਨੇ ਮਿੱਟੀ ਹੇ ਸਖੀ ਜੋ ਲਿਖਿਆ ਕਰਤਾ, ਅਤੇ ਕਹਿੰਦੇ ਜੀ ਜੇਕਰ ਲੇਖ ਨਹੀਂ ਮਿੱਟਣੇ ਲਿਖੇ ਹੋਏ ਨੇ ਇਹ ਤਾਂ ਆਉਣ ਦਾ ਕੀ ਫਾਇਦਾ ਹੋਇਆ? ਤਾਂ ਉਹ ਗੁਰਦਨ ਸਾਹਿਬ ਦੱਸਿਆ ਤੈਨੂੰ ਦਿਖਾ ਦਿੰਦੇ ਹਾਂ ਇੱਥੇ ਆਉਣ ਦਾ ਕੀ ਫਾਇਦਾ। ਉਸ ਨੂੰ ਸੁਪਨਾ ਦਿਖਾਇਆ, ਰਾਜੇ ਹਰੀਚੰਦ ਨੂੰ ਸੁਪਨਾ ਆਇਆ 1.25 ਘੰਟੇ 'ਚ ਕੀ ਵੇਖਿਆ ਕਿ ਮੈਂ ਹਰੀਚੰਦ ਮਰ ਗਿਆ ਹਾਂ, ਫਿਰ ਮੈਂ ਜਨਮ ਲਏ ਹਿਰਨ ਦਾ, ਜਨਮ ਲਿਆ ਵੀ ਸ਼ੇਰ ਦਾ, ਜਨਮ ਲਿਆ ਸੱਪ ਦਾ, ਕਈ ਜਨਮ ਲਏ, ਫਿਰ ਮੈਂ ਜਨਮ ਲਿਆ ਹੈ ਇੱਕ ਚੂੜੇ ਦੇ ਘਰ, ਹਰੀਚੰਦ ਦੇ ਘਰ ਵਿੱਚ ਵੱਡਾ ਹੋ ਗਿਆ, ਵਿਆਹ ਹੋ ਗਿਆ, ਮੇਰੇ ਪੁੱਤਰ ਹੋ ਗਏ, ਪੋਤਰੇ ਹੋ ਗਏ, 60 ਸਾਲ ਦਾ ਹੋ ਗਿਆ, ਸੁਪਨਾ ਦੇਖ ਰਹੇ, 1.5 ਘੰਟੇ ਸਾਰਾ ਕੁਝ ਦੇਖ ਲਿਆ, ਪੁੱਤਰ ਪੋਤਰੇ ਵੀ ਹੋ ਗਏ, ਗਰਮੀ ਦਾ ਮੌਸਮ ਹੈ, ਪੀਲੂ ਦਾ ਦਰਖਤ ਹੈ, ਪੀਲੂ ਪੱਕੇ ਹੋਏ ਨੇ, ਚੜ੍ਹੇ ਪੀਲੂ ਖਾਂਦਾ, ਬੱਚਿਆਂ ਨੂੰ ਖਵਾਉਂਦਾ, ਇੱਕ ਟਹਿਣ 'ਤੇ ਪੈਰ ਰੱਖਿਆ ਡਿੱਗਿਆ ਅਤੇ ਜਾਗ ਆ ਗਈ। ਕਹਿੰਦੇ ਹੈਂ ਮੈਂ ਕਿੱਥੇ, ਮੈਂ ਤਾਂ ਰਾਜਾ ਪੀਲੂ ਖਾਂਦਾ ਫਿਰਦਾ ਹਾਂ। 1.5 ਘੰਟੇ 'ਚ ਬੜਾ ਕੁਝ ਦਿਖਾ ਦਿੱਤਾ ਗੁਰਜਨ ਸਾਹਿਬ ਨੇ। ਦਿਨ ਹੋਇਆ, ਬੜਾ ਪਰੇਸ਼ਾਨ ਹੋਇਆ ਹੋਇਆ, ਸੁਪਨਾ ਕੈਸਾ ਆਇਆ? ਗੁਰਜਨ ਸਾਹਿਬ ਕਹਿੰਦੇ ਆ ਤੈਨੂੰ ਜਰਾ ਘੁਮਾ ਲਿਆ ਵੀ, ਮਾਝਾ ਤੈਨੂੰ ਵਿਖਾਈਏ। ਉੱਥੇ ਜਾ ਪਹੁੰਚੇ ਜਿੱਥੇ ਰਾਤ ਡਿੱਗਿਆ ਸੀ ਦਰਖਤ, ਉਸ ਦਰਖਤ ਲਿਜਾ ਖੜ੍ਹੇ ਹੋਏ ਅਤੇ ਪਿੰਡ ਦੇ ਲੋਕ ਆ ਗਏ। ਆਖਿਰ ਨਿਆਣਿਆਂ ਨੇ ਫੜ ਲਿਆ, ਕੋਈ ਆਖੇ ਚਾਚਾ, ਕੋਈ ਆਖੇ ਬਾਪੂ, ਕੋਈ ਆਖੇ ਤਾਇਆ, ਚੱਲ ਘਰ ਚੱਲੀਏ, ਤੂੰ ਕਿੱਥੇ ਚਲਾ ਗਿਆ ਸੀ? ਆਖੇ ਪਰੇ ਹਟੋ, ਪਰੇ ਹਟੋ, ਮੈਂ ਤਾਂ ਰਾਜਾ ਹਾਂ, ਹਰੀਪੁਰ ਤੋਂ ਆਇਆ ਹਾਂ, ਤੁਸੀਂ ਕੌਣ ਹੋ? ਕਹਿੰਦੇ ਲੈ ਕੱਪੜੇ ਪਾ ਕੇ ਆ ਗਏ, ਘੋੜਾ ਲੈ ਕੇ ਆ ਗਏ, ਵੇਖਾਂ ਚੱਲ ਘਰ। ਘਰ ਵਾਲੀ ਆ ਗਈ, ਅੰਦਰੋਂ ਵੇਖਦੇ ਸੁਪਰੇ 'ਚ ਮੇਰੀ ਜਨਾਨੀ ਸੀ, ਉੱਥੋਂ ਕਹਿੰਦੇ ਪਰੇ ਹਟੋ, ਪਰੇ ਹਟੋ। ਉਹ ਸਾਰੇ ਚੱਲਣ ਲਈ, ਹੋਰ ਪਿੰਡ ਦੇ ਲੋਕ ਇਕੱਠੇ ਹੋ ਗਏ। ਹੈਰਾਨ ਹੁੰਦਾ ਹੈ ਵੀ ਸੁਪਨੇ 'ਚ ਇਹ ਸਾਰੇ ਮੇਰੇ ਸਨ ਰਿਸ਼ਤੇਦਾਰ, ਇਹ ਜਨਾਨੀ ਸੀ, ਪੁੱਤਰ ਸੀ, ਇਹ ਪੋਤਰਾ ਸੀ, ਅਤੇ ਅੰਦਰੋਂ ਹੈਰਾਨ ਹੁੰਦਾ। ਰਜਨ ਸਾਹਿਬ ਆ ਗਏ ਅਤੇ ਕਹਿੰਦੇ ਮੈਂ ਕੀ ਗੱਲ, ਸਰ ਰਾਜੇ ਨੂੰ ਕਿਉਂ ਫੜਿਆ ਨੇ? ਕਹਿੰਦੇ ਮਹਾਰਾਜ ਸਾਡਾ ਬੰਦਾ ਹੈ, ਅਸੀਂ ਨਾਲ ਲਿਜਾਣਾ ਇਸ ਨੂੰ, ਖਬਰ ਕਿਤੇ ਇਹ ਬਹਾਨਾ ਕਰ ਕੇ ਗਿਆ ਸੀ ਮਰਨ ਦਾ, ਅਤੇ ਕੱਪੜੇ ਪਾ ਕੇ ਘੋੜਾ ਲੈ ਕੇ ਆ ਵੜਿਆ। ਤੂੰ ਮਾਰੇ ਕਹਿੰਦੇ ਨਹੀਂ ਬਾਈ, ਸਾਡੇ ਕੋਲ ਆਇਆ ਹੋਇਆ ਰਾਜਾ ਹਰੀਪੁਰ ਦਾ ਹੈ, ਪਰ ਬੁਲੇਖਾ ਪੈਂਦਾ ਨਾ ਮਾਲ, ਬੁਲੇਖਾ ਹੈ ਹੀ ਨਹੀਂ, ਬੰਦਾ ਹੀ ਛੱਡ ਲੈ, ਅਸੀਂ ਦੇਣੇ ਹੀ ਛੱਡਣਾ ਹੀ ਨਹੀਂ। ਅੱਛਾ ਭਾਈ, ਜੇ ਤੁਹਾਡਾ ਬੰਦਾ ਕਿੱਥੇ ਜਾਂ ਅਸੀਂ ਜੀ ਦੱਬ ਆਇਆ ਕਬਰ 'ਚ, ਜੇ ਤੁਹਾਡਾ ਬੰਦਾ ਪਿਆ ਹੋਵੇ ਕਬਰ 'ਚ ਫਿਰ ਤਾਂ ਨਹੀਂ ਨਾ? ਨਹੀਂ, ਕਹਿੰਦੇ ਦੇਖੋ ਜਦ ਕਬਰ ਪੱਟੀ ਵੇਖਿਆ ਰਾਜੇ ਨੇ, ਹੂ ਬਹੂ ਮੇਰੇ ਵਰਗਾ ਬੰਦਾ ਪਿਆ, ਬਿਲਕੁਲ ਸ਼ਕਲ ਮਿਲਦੀ ਜੁਲਦੀ, ਜ਼ਰਾ ਹੀ ਫਰਕ ਨਾ। ਉਹਨਾਂ ਕਿਹਾ ਜੀ ਸਾਡਾ ਬੰਦਾ ਤਾਂ ਪਿਆ ਹੈ ਜੀ, ਬੁਲੇਖਾ ਲੱਗ ਗਏ, ਉਹਨੇ ਸ਼ੁਕਰ ਕੀਤਾ। ਰਜਨ ਸਾਹਿਬ ਨੇ ਕਹਿੰਦੇ ਮਹਾਰਾਜ ਗੱਲ ਕੀ ਹੈ, ਇੱਕ ਪਾਸੇ ਸੱਚੇ ਇਹ ਮੇਰੇ ਸਾਰਾ ਪਰਿਵਾਰ ਸੀ, ਮੈਂ ਸੁਪਨੇ 'ਚ ਸਭ ਕੁਝ ਕੀਤਾ ਹੈ, 60 ਸਾਲ ਦਾ ਹੋ ਗਿਆ ਹਾਂ, ਬੱਚੇ ਹੋਏ ਨੇ, ਇੱਕ ਪਾਸੇ ਸੁਪਨਾ। ਤਾਂ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਕੱਲ੍ਹ ਜਿਹੜੀ ਕੱਲ੍ਹ ਤੋਂ ਆਖੀ ਸੀ, ਮੈਂ ਕਿਹਾ ਸੀ ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾ। ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਅੱਜ ਉਹ ਤੂੰ ਦੇਖੇ ਸਾਰਾ ਕੁਝ ਤੇਰੇ ਨਾਲ ਹੋਣਾ ਸੀ, ਇਹ ਸਾਰੇ ਜਨਮ ਤੋਂ ਲੈਣੇ ਸਨ, ਇਸ ਘਰ ਜਨਮ ਤੋਂ ਲੈਣਾ ਸੀ, ਤੇਰੇ ਬੱਚੇ ਹੋਣੇ ਸਨ, ਇਹ ਸਾਰਾ ਇੱਥੇ ਆਉਣ ਦਾ ਇਹ ਫਾਇਦਾ ਹੋਇਆ ਹੈ ਕਿ ਸਾਰਾ ਕੁਝ ਸੁਪਨੇ 'ਚ ਬਿਤਾ ਦਿੱਤਾ ਹੈ। ਇੱਕ ਅਵਸਥਾ ਹੁੰਦੀ ਹੈ ਜਿਵੇਂ ਸੁਪਨੇ ਵਿੱਚ ਸੈਂਕੜੇ ਸਾਲ ਗੁਜ਼ਰ ਜਾਂਦੇ ਨੇ, ਉਧਰ ਲੱਗਦਾ ਟਾਈਮ ਅੱਧਾ ਪੌਣਾ ਘੰਟਾ, ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਨੇ ਅੱਧਾ ਪੌਣਾ ਘੰਟਾ ਲਗਾਇਆ ਅਤੇ ਪੀਰ ਦੇ ਮੁੰਡੇ ਨੂੰ ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ ਦਿਖਾ ਦਿੱਤੇ। ਇੱਕ ਹੋਰ ਗੱਲ ਇਸ ਵੱਲ ਬੜੀ ਧਿਆਨ ਦੇਣ ਦੀ ਲੋੜ ਹੈ, ਖੋਜ ਕਰਨ ਦੀ ਲੋੜ ਹੈ, ਉਹ ਇਹ ਹੈ, ਲਿਖਿਆ ਹੈ ਕਿ ਭਰਕਚ ਕੌਲ ਪ੍ਰਸ਼ਾਦ ਦੀ ਧੁਰੋਂ ਪਤਾਲੋਂ ਲਈ ਕੜਾਈ, ਧੁਰਾਂ ਵਿੱਚੋਂ ਪਤਾਲਾਂ ਵਿੱਚੋਂ ਜ਼ਰਾ ਜ਼ਰਾ ਕੜਾਹ ਪ੍ਰਸ਼ਾਦ ਲੈਂਦੇ ਹੋਏ ਇੱਕ 2.5 ਕਿਲੋ ਦੀ ਕਚਕੌਲ ਭਰ ਕੇ ਲਿਆਏ। ਤਾਂ ਇੱਥੋਂ ਅੰਦਾਜ਼ਾ ਲੱਗਦਾ ਕਿ ਜਿੱਥੇ ਮਹਾਰਾਜ ਬੱਚੇ ਨੂੰ ਲੈ ਕੇ ਗਏ ਪੀਰ ਦੇ ਪੁੱਤਰ ਨੂੰ, ਉੱਥੇ ਗੁਰਦੁਆਰੇ ਬਣੇ ਹੋਏ ਸਨ, ਕੀਰਤਨ ਹੁੰਦਾ ਸੀ, ਦੇਗਾਂ ਬਣੀਆਂ ਹੋਈਆਂ, ਅਤੇ ਪ੍ਰਸ਼ਾਦ ਲੈ ਕੇ ਆਏ ਸਾਰਿਆਂ ਤੋਂ। ਇਹ ਮਤਲਬ ਦੂਜੀਆਂ ਧਰਤੀਆਂ 'ਤੇ ਵੀ ਗੁਰੂ ਨਾਨਕ ਦਾ ਅਵਤਾਰ ਹੋ ਚੁੱਕਾ ਹੈ, ਗੁਰਦੁਆਰੇ ਕਾਇਮ ਹੋ ਚੁੱਕੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਨਾਂ ਧਰਤੀਆਂ 'ਤੇ ਜ਼ਿੰਦਗੀ ਹੈ, ਕਈ ਦਰਦ ਜ਼ਿੰਦਗੀ ਨਹੀਂ ਹੈ, ਜਿੱਥੇ ਦਰਦ ਜ਼ਿੰਦਗੀ ਹੈ ਉਹਨਾਂ ਧਰਤੀਆਂ 'ਤੇ ਗੁਰੂ ਨਾਨਕ ਦਾ ਅਵਤਾਰ ਹੋ ਚੁੱਕਾ ਹੈ, ਉੱਥੇ ਗੁਰਮਤਿ ਕਾਇਮ ਹੋ ਚੁੱਕੀ ਹੈ, ਉੱਥੇ ਗੁਰਦੁਆਰੇ ਬਣ ਚੁੱਕੇ ਨੇ, ਉੱਥੇ ਕੀਰਤਨ ਵੀ ਹੁੰਦੇ ਨੇ, ਕਥਾ ਵੀ ਹੁੰਦੀ ਹੈ, ਉੱਥੇ ਦੇਗੇ ਵੰਡੀਆਂ ਜਾਂਦੀਆਂ ਨੇ। ਉਹ ਥੋੜ੍ਹੀ ਥੋੜ੍ਹੀ ਦੇਗ ਲੈ ਕਰਕੇ ਆਏ, ਭਰਕ ਚਕੌਲ ਪ੍ਰਸ਼ਾਦ ਦੁਰੋਂ ਪਤਾਲੋਂ ਲਈ ਕੜਾਈ, ਦੁਰੋਂ ਅਤੇ ਪਤਾਲੋਂ 'ਚ ਕੜਾਹ ਪ੍ਰਸ਼ਾਦ ਲੈ ਕਰਕੇ ਆਏ। ਤੋ ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ, ਗੁਰੂ ਨਾਨਕ ਸਾਹਿਬ ਕਹਿੰਦੇ ਰਚਨਾ ਦੇ ਅੰਦਰ ਭਾਈ ਬੜੀ ਬੇਅੰਤ ਹੈ, ਲੱਖਾਂ ਪਤਾਲ ਹਨ, ਲੱਖਾਂ ਆਕਾਸ ਹਨ, ਓੜਕ ਓੜਕ ਭਾਲ ਥਕੇ, ਓੜਕ ਕਹਿੰਦੇ ਨੇ ਅਖੀਰ ਨੂੰ, ਹੱਦ ਨੂੰ, ਅੰਤ ਨੂੰ, ਓੜਕ ਅਖੀਰ ਹੁੰਦੀ ਹੈ, ਓੜਕ ਹੱਦ ਨੂੰ ਅਖੀਰ ਨੂੰ ਪਾਰ ਨੂੰ ਲੱਭਣ ਦੇ ਵਾਸਤੇ ਬਾਲ ਕਰ ਕਰ ਕਰਕੇ ਥੱਕ ਗਏ ਸਾਰੇ। ਵੇਦ ਕਹਿਣ ਇੱਕ ਵਾਤ, ਚਾਰੇ ਵੇਦ ਇੱਕੋ ਬਚਨ ਕਹਿੰਦੇ ਨੇ, ਇੱਕ ਵਾਤ ਇੱਕ ਸੁਰ ਹੋ ਕੇ ਕਹਿੰਦੇ ਨੇ, ਇੱਕ ਵਾਤ ਹੀ ਕਹਿੰਦੇ ਹਨ, ਚਾਰੇ ਵੇਦ ਵੀ ਅਤੇ 618 ਮੁਸਲਮਾਨਾਂ ਮਤ ਵਿੱਚ 18,000 ਆਲਮ ਮੰਨਿਆ ਜਾਂਦਾ, 18,000 ਵਿਦਵਾਨ ਆਲਮ, 18,000 ਆਲਮ, ਚਾਰੇ ਵੇਦ, ਕਹਿਣ ਕਿਤਾਬਾਂ ਅਸਲੂ ਇਕਧਾਰ, ਸਾਰੇ ਵੇਦ ਵੀ, 18,000 ਆਲਮ ਵੀ, ਕੁਰਾਨ ਵੀ, ਕਿਤਾਬ ਵੀ, ਪੁਰਾਣ ਵੀ, ਸਾਰੇ ਇੱਕ ਵਾਤ ਹੋ ਕੇ ਕਹਿੰਦੇ ਹਨ ਕਿ ਅਸਲੂ ਇਕਧਾਰ, ਅਸਲ ਧਾਤੂ ਇੱਕ ਹੀ ਹੈ, ਮੁੜ ਇੱਕ ਹੀ ਹੈ, ਰੱਬ ਇੱਕ ਹੀ ਹੈ, ਖੁਦਾ ਇੱਕ ਹੀ ਹੈ, ਅੱਲਾ ਇੱਕ ਹੀ ਹੈ, ਰਾਮ ਇੱਕ ਹੀ ਹੈ, ਵਾਹਿਗੁਰੂ ਇੱਕ ਹੀ ਹੈ। ਵੇਦ ਵੀ, ਪੁਰਾਣ ਵੀ, ਕੁਤੇਬ ਵੀ, ਔਰ 18,000 ਆਲਮ ਵੀ, ਸਾਰਿਆਂ ਦੀ ਕੋਈ ਬਾਤ ਹੈ, ਨਿਚੋੜ ਸਾਰਿਆਂ ਦੇ ਇਹੀ ਹੈ ਕਿ ਰੱਬ ਇੱਕ ਹੈ। ਲਿਖਾ ਹੋਵੇ ਤਾਂ ਲਿਖੀਏ, ਭਾਈ ਵਾਹਿਗੁਰੂ ਦੇ ਲੇਖੇ ਬਾਰੇ ਕੁਛ ਲਿਖੀਏ, ਲਿਖ ਹੋਵੇ ਤਾਂ ਲਿਖ ਸਕੀਏ। ਲੇਖੀ ਹੋਵੇ ਵਿਨਾਸ਼, ਲੇਖੇ ਦਾ ਹੀ ਨਾਸ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ ਲੇਖਾ ਵੀ। ਪਿਛਲੇ ਕੰਪਿਊਟਰ ਲੈ ਕਰਕੇ ਬੈਠਾ ਹੋਇਆ ਸੀ, ਜਿਹੜਾ ਕਿ ਕੈਲਕੂਲੇਟਰ ਗਿਣਤੀ ਕੱਢਦਾ ਹੈ, ਅਤੇ ਮੈਂ ਉਹਨੂੰ ਆਖਿਆ ਇੱਕ ਫਾਰਮੂਲਾ ਹੈ, ਥੋੜ੍ਹਾ ਉਹਦਾ ਜਿਹਾ ਗਿਣਤੀ ਕਰ ਲਵੀਏ। ਕਹਿੰਦੇ ਦੱਸੋ ਜੀ, ਬਾਕੀ ਤੇਰਾ ਕੈਲਕੂਲੇਟਰ ਕੀ ਕਰ ਕੀ ਦੱਸਦਾ ਹੈ? ਇੱਕ ਸ਼ਾਸਤਰ ਦਾ ਫਾਰਮੂਲਾ ਹੈ ਕਿ ਇਸ ਧਰਤੀ ਦੇ ਉੱਤੇ 100 ਸਾਲ ਗੁਜ਼ਰੇ ਤਾਂ ਜਿਹੜਾ ਹੈ ਨਾ ਇੰਦਰ ਦੇਵਤਾ ਸੁਰਗਾਂ ਵਿੱਚ, ਉਸਦਾ ਇੱਕ ਦਿਨ ਗੁਜ਼ਰਦਾ ਹੈ। ਸਾਡਾ 100 ਸਾਲ ਬਤੀਤ ਹੋਵੇ ਤਾਂ ਇੰਦਰ ਦਾ ਇੱਕ ਦਿਨ ਲੰਘਦਾ ਹੈ, ਅਤੇ ਉਹਦੇ ਮਹੀਨੇ ਦੇ ਕਿਤਨੇ ਹੋ ਗਏ? ਸਾਡਾ ਹੋ ਗਿਆ 100 ਸਾਲ, 300 ਸਾਲ, 3,000 ਸਾਲ ਸਾਡਾ ਗੁਜ਼ਰੇ ਤਾਂ ਇਹਦੇ ਦਾ ਇੱਕ ਮਹੀਨਾ ਗੁਜ਼ਰੇਗਾ। ਉਸ ਹਿਸਾਬ ਨਾਲ 12 ਮਹੀਨਿਆਂ ਦਾ ਇੱਕ ਸਾਲ, ਅਤੇ 36,000 ਸਾਲ ਸਾਡਾ ਗੁਜ਼ਰੇਗਾ, ਇੰਦਰ ਦਾ ਇੱਕ ਸਾਲ ਗੁਜ਼ਰੇਗਾ। ਉਸ ਹਿਸਾਬ ਨਾਲ ਉਹਦੀ ਨਾ 100 ਸਾਲ ਦੀ ਉਮਰ ਹੈ ਇੰਦਰ ਦੀ, ਇੱਕ ਮਹੀਨਾ 36,000 ਸਾਲ ਦਾ। 100 ਸਾਲ ਕਿਤਨੇ ਹੋ ਗਏ? ਤੁਸੀਂ ਲਾਓ ਅੰਦਾਜ਼ਾ, ਇੱਕ ਮਹੀਨੇ ਦਾ, ਇੱਕ ਸਾਲ ਦਾ 36,000 ਸਾਲ। ਅੱਛਾ, ਸਾਰੀ ਉਮਰ ਪੂਰੀ ਹੋ ਜਾਵੇ ਇੰਦਰ ਦੀ ਅਤੇ ਬ੍ਰਹਮਾ ਦਾ ਇੱਕ ਦਿਨ ਗੁਜ਼ਰੇਗਾ। ਗਿਣੋ ਗਿਣਤੀ, ਪਰ ਇੰਦਰ ਦੀ ਗਿਣਤੀ ਗਿਣ ਲਈ ਕਿਤਨੇ ਸਾਲ ਹੋਏ? ਇੱਕ ਸਾਲ ਸਾਡਾ 36,000 ਸਾਲ ਗੁਜ਼ਰੇ, ਉਹਦਾ ਇੱਕ ਸਾਲ ਗੁਜ਼ਰੇਗਾ। 100 ਸਾਲ ਕਿਤਨੇ ਹੋ ਗਏ ਜੀ? ਇਹ ਤਾਂ ਗਿਣੇ ਜਾ ਸਕਦੇ ਨੇ। 36,000 ਸਾਲ ਜਰਬੇ 100 ਕਿੰਨਾ ਬਣਦਾ ਹੈ? ਹਾਂ, 36 ਲੱਖ। 36 ਲੱਖ ਸਾਲ ਗੁਜ਼ਰੇ ਤਾਂ ਬ੍ਰਹਮਾ ਦਾ ਇੱਕ ਦਿਨ ਗੁਜ਼ਰਦਾ ਹੈ, ਇੱਕ ਦਿਨ। ਉਸ ਹਿਸਾਬ ਨਾਲ ਉਹਦੀ ਵੀ 100 ਸਾਲ ਦੀ ਉਮਰ ਹੈ। ਬ੍ਰਹਮਾ ਦਾ 100 ਸਾਲ ਗੁਜ਼ਰੇ ਤਾਂ ਵਿਸ਼ਨੂੰ ਦਾ ਇੱਕ ਦਿਨ ਗੁਜ਼ਰਦਾ ਹੈ। ਵਿਸ਼ਨੂੰ ਦਾ ਹਿਸਾਬ ਨਾਲ 100 ਸਾਲ ਗੁਜ਼ਰੇ ਤਾਂ ਸ਼ਿਵ ਜੀ ਦਾ ਇੱਕ ਦਿਨ ਗੁਜ਼ਰਦਾ ਹੈ, ਸ਼ਿਵ ਜੀ ਦਾ ਇੱਕ ਦਿਨ। ਸ਼ਿਵ ਜੀ ਦਾ 100 ਸਾਲ ਗੁਜ਼ਰ ਜਾਵੇ ਤਾਂ ਪਰਲੋ ਆ ਜਾਂਦੀ ਹੈ। ਹਿਸਾਬ ਲਾਓ ਕਿਤਨੇ ਸਾਹ ਬਣਨਗੇ, ਇਹ ਵਾਹਿਗੁਰੂ ਜਾਣੇ। ਉੱਥੇ ਕਹਿਣਾ ਵੀ ਸਰ ਜੀ ਇਹ ਕੰਪਿਊਟਰ ਫੇਲ ਹੈ, ਇਹ ਨਹੀਂ ਕੰਮ ਕਰ ਸਕਦਾ, ਕੈਲਕੂਲੇਟਰ ਫੇਲ ਹੈ। ਲਿਖਾ ਹੋਇਆ ਤਾਂ ਲਿਖੀਏ, ਲਿਖੇ ਵਿਨਾਸ਼, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਆਪਣੇ ਆਪ ਨੂੰ ਆਪ ਹੀ ਜਾਣਦਾ ਹੈ, ਉਹਨੂੰ ਹੋਰ ਕੋਈ ਨਹੀਂ ਜਾਣ ਸਕਦਾ। ਲਿਖ ਖਤਮ ਹੋ ਜਾਂਦੇ ਨੇ, ਹਿਸਾਬ ਕਿਤਾਬ ਸਭ ਖਤਮ ਹੋ ਜਾਂਦੇ ਹਨ। ਸਾਲਾ ਹੀ ਸਾਲਾ, ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਵਾਹਿਗੁਰੂ ਬੇਅੰਤ ਹੈ, ਜੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਨਾ ਤਾਂ ਕਿਸੇ ਨੇ ਪਾਏ, ਨਾ ਕੋਈ ਪਾ ਸਕੇਗਾ, ਤਾਂ ਅਸੀਂ ਜੋ ਕੁਝ ਕਰਦੇ ਹਾਂ, ਇਹ ਸਤਸੰਗ ਕਰਦੇ ਹਾਂ, ਕਥਾ ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਇਹਦਾ ਕੀ ਫਾਇਦਾ ਹੋਇਆ? ਜੇ ਰੱਬ ਦਾ ਅੰਤ ਨਹੀਂ ਪਾਇਆ ਜਾਣਾ, ਆਹ ਕੁਝ ਕਰਨਾ ਕੀ ਲਾਭ ਹੈ? ਕਥਾ ਕਰਨਾ ਕੀ ਲਾਭ ਹੋਇਆ? ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹਦਾ ਲਾਭ ਹੈ। ਇਹਦਾ ਲਾਭ ਕੀ ਹੈ? ਇਹਦਾ ਲਾਭ ਜਾਣ ਇਹ ਹੈ, ਸਾਲਾ ਹੀ ਸਾਲਾ, ਕਿ ਸਿਫਤ ਸਲਾਹ ਕਰਨ ਵਾਲੇ ਬੈਠ ਕੇ ਸਿਫਤ ਸਲਾਹ ਕਰਦੇ ਨੇ। ਇਹ ਕਥਾ ਕੀਰਤਨ ਕਰਨੀ ਸਿਫਤ ਸਲਾਹ ਹੈ। ਇਤਨੀ ਸੁਰਤ ਨਾ ਪਾਈਆ, ਇਤਨੀ ਕੁ ਸੁਰਤ ਹੀ ਨਹੀਂ ਪਾ ਸਕਦੇ ਸਿਫਤ ਸਲਾਹ ਕਰਨ ਵਾਲੇ ਕਿ ਰੱਬ ਕਿੱਥੇ ਹੈ, ਉਹਦਾ ਰੂਪ ਕੀ ਹੈ, ਉਹਦਾ ਰੰਗ ਕੀ ਹੈ, ਉਹਦਾ ਕਿਹੜਾ ਆਕਾਰ ਹੈ, ਉਹਦੀ ਕੀ ਸ਼ਕਲ ਹੈ, ਉਹਦਾ ਕਿਹੜਾ ਦੇਸ਼ ਹੈ, ਨਹੀਂ, ਇਹ ਸੁਰਤੀ ਨਹੀਂ ਪਾ ਸਕਦੇ। ਪਰ ਫਲ ਜ਼ਰੂਰ ਮਿਲਦਾ ਹੈ। ਫਲ ਕੀ ਮਿਲਦਾ ਹੈ? ਕਹਿੰਦੇ ਨੇ ਨਦੀਆਂ ਅਤੇ ਵਾਹ ਭਵੇਂ ਸਮੁੰਦਰ ਨਾ ਜਾਣੇ। ਜਿਵੇਂ ਨਦੀਆਂ ਨਾਲੇ ਤੁਰੇ ਜਾਂਦੇ ਹਨ, ਤੁਰੇ ਜਾਂਦੇ ਹਨ, ਨਦੀ ਨੇ ਸਮੁੰਦਰ ਵੇਖਿਆ ਨਹੀਂ। ਭਾਵੇਂ ਨਦੀ ਸਮੁੰਦਰ 'ਚ ਪੈਦਾ ਹੋਈ ਹੈ, ਸਮੁੰਦਰ ਬੁਖਾਰਾਤ ਉੱਡਦੇ ਨੇ, ਉੱਪਰ ਜਾ ਕੇ ਬੱਦਲ ਬਣਦੇ ਨੇ, ਪਹਾੜਾਂ 'ਤੇ ਵਸਦੇ ਨੇ, ਪਾਣੀ ਇਕੱਠਾ ਹੋ ਕੇ ਚੱਲ ਪੈ ਨਦੀ ਬਣ ਜਾਂਦੀ ਹੈ। ਨਦੀ ਸਮੁੰਦਰ 'ਚ ਪੈਦਾ ਹੋਈ ਹੈ, ਸਮੁੰਦਰ ਵੱਲ ਜਾ ਰਹੀ ਹੈ, ਉਹਨੇ ਸਮੁੰਦਰ ਵੇਖਿਆ ਨਹੀਂ ਹੈ, ਪਰ ਕੁਦਰਤੀ ਹੈ, ਖਿੱਚੇ ਜਾ ਰਹੀ ਹੈ। ਜਦੋਂ ਨਦੀ ਸਮੁੰਦਰ ਦੇ ਨੇੜੇ ਪਹੁੰਚ ਰਹੀ ਹੈ ਤਾਂ ਸਮੁੰਦਰ ਉਛਾਲਾ ਲੈ ਕੇ ਨਦੀ ਨੂੰ ਆਪਣੇ ਲੀਨ ਕਰ ਲੈਂਦਾ ਹੈ। ਸਮੁੰਦਰ 'ਚ ਗਈ ਹੋਈ ਨਦੀ ਸਮੁੰਦਰ ਹੀ ਬਣ ਗਏ। ਉਸ ਵਿੱਚ ਜਾ ਸਮੁੰਦਰ ਜਾ ਕਰਕੇ ਨਦੀ ਨੂੰ ਸਮੁੰਦਰ ਦੇ ਅੰਤ ਪਾਉਣ ਦੀ ਲੋੜ ਹੀ ਨਹੀਂ। ਕਿੰਨਾ ਡੂੰਘਾ ਹੈ, ਕਿੰਨਾ ਚੌੜਾ ਹੈ, ਕਿੰਨਾ ਲੰਬਾ ਹੈ, ਸਮੁੰਦਰ 'ਚ ਗਈ ਸਮੁੰਦਰ ਹੀ ਬਣ ਗਈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਿਫਤ ਸਲਾਹ ਕਰਨ ਵਾਲੇ ਸਿਫਤ ਸਲਾਹ ਕਰਦੇ 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 ਆਪਾ ਭਾਵ ਨੂੰ ਤਿਆਗ ਕੇ ਆਪਣੀ ਹੋਂਦ ਨੂੰ ਖਤਮ ਕਰਕੇ ਉਸ 'ਚ ਲੀਨ ਹੋ ਜਾਂਦੇ ਨੇ। ਰੱਬ ਦਾ ਅੰਤ ਨਹੀਂ ਪਾਉਣਾ, ਆਪਣਾ ਅੰਤ ਪਾਉਣਾ ਹੈ। ਅਸੀਂ ਆਪਣੀ ਹੋਂਦ ਨੂੰ ਖਤਮ ਕਰਨਾ ਹੈ, ਅੰਗ ਭਾਵ ਨੂੰ ਖਤਮ ਕਰਨਾ ਹੈ। ਜਿਵੇਂ ਨਦੀ ਨੇ ਆਪਣੀ ਹੋਂਦ ਖਤਮ ਕਰ ਦਿੱਤੀ, ਸਮੁੰਦਰ 'ਚ ਹੋਂਦ ਹੋ ਗਈ, ਸਮੁੰਦਰ ਹੀ ਬਣ ਗਏ। ਇਸੇ ਤਰ੍ਹਾਂ ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਂ। ਸਿਫਤ ਸਲਾਹ ਕਰਨ ਵਾਲਿਆਂ ਨੇ ਆਪਾ ਭਾਵ ਤਿਆਗ ਕੇ ਆਪਣੀ ਹੋਂਦ ਖਤਮ ਕਰਕੇ ਉਸ 'ਚ ਲੀਨ ਹੋਣਾ ਹੈ। ਰੱਬ ਦਾ ਅੰਤ ਨਹੀਂ ਪਾਉਣਾ, ਰੱਬ 'ਚ ਲੀਨ ਹੋਣਾ, ਆਪਣਾ ਅੰਤ ਪਾਉਣਾ। ਅਸੀਂ ਆਪਣਾ ਅੰਤ ਪਾ ਲਿਆ, ਆਤਮ ਚੀਨ ਪਰਾਤਮ ਚੀਨੋ, ਆਤਮਾ ਦੀ ਪਹਿਚਾਣ ਪਰਮਾਤਮਾ ਦੀ ਪਹਿਚਾਣ ਹੈ, ਆਪਣੇ ਆਪ ਨੂੰ ਖਤਮ ਕਰਨਾ ਹੈ। ਜੋ ਸਿਫਤ ਸਲਾਹ ਕਰਨ ਵਾਲੇ ਹੁੰਦੇ ਨੇ ਆਪਾ ਭਾਵ ਤਿਆਗ ਕੇ ਅੰਗ ਭਾਵ ਖਤਮ ਕਰਕੇ ਉਸ 'ਚ ਲੀਨ ਹੋ ਜਾਂਦੇ, ਇਹ ਫਲ ਮਿਲਦਾ ਹੈ। ਨਦੀਆਂ ਅਤੇ ਵਾਹ ਭਵੇਂ ਸਮੁੰਦਰ ਨਾ ਜਾਣੀਏ, ਇਹ ਵਿਸਾਲ ਦੇ ਕਰਕੇ ਪ੍ਰਮਾਣ ਦੇ ਕੇ ਕਿ ਵਾਹਿਗੁਰੂ ਸਮੁੰਦਰ ਦੇ ਵਾਂਗ ਹੈ, ਸਿਫਤ ਸਲਾਹ ਕਰਨ ਵਾਲੇ ਨਦੀਆਂ ਦੇ ਵਾਂਗ ਹਨ, ਉਸ 'ਚ ਲੀਨ ਹੋ ਜਾਂਦੇ ਹਨ, ਉਹਦਾ ਰੂਪ ਹੋ ਜਾਂਦੇ ਹਨ, ਇਹ ਫਲ ਮਿਲਦਾ ਹੈ। ਪਰ ਇਹ ਨਾ ਸਮਝਣਾ ਕਿ ਰੱਬ ਸਮੁੰਦਰ ਵਰਗਾ ਹੈ। ਕਹਿੰਦੇ ਰੱਬ ਬੜਾ ਵੱਡਾ ਜੇ, ਬਹੁਤ ਵੱਡਾ ਜੇ। ਕਿੰਨਾ ਵੱਡਾ ਹੈ? ਕਹਿੰਦੇ ਨੇ ਸਮੁੰਦ ਸਾਹਾ ਸੁਲਤਾਨ, ਸਾਰੇ ਸਮੁੰਦਰ। ਕਿਤਨੇ ਸਮੁੰਦਰ ਹਨ? ਕੇਤੇ ਰਤਨ ਸਮੁੰਦਰ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤਨ ਰਹਿੰਦੇ, ਕਰੋੜਾਂ ਸਮੁੰਦਰ ਹਨ, ਕਰੋੜਾਂ ਧਰਤੀਆਂ ਹਨ, ਹਰੇਕ ਧਰਤੀ ਆਪਣੇ ਆਪਣੇ ਸਮੁੰਦਰ ਹਨ। ਐਸੀਆਂ ਐਸੀਆਂ ਧਰਤੀਆਂ ਦੱਸੀਆਂ ਜਾਂਦੀਆਂ ਨੇ ਜਿੱਥੇ ਕਿ ਸੌ ਸੌ ਸਮੁੰਦਰ ਹੈ, ਸਾਲੀ ਧਰਤੀ 'ਤੇ ਕੇਵਲ 7 ਸਮੁੰਦਰ ਹਨ। ਸੌ ਸੌ ਸਮੁੰਦਰ ਵਾਲੀ ਧਰਤੀਆਂ ਹਨ, ਹਜ਼ਾਰ ਦਾ ਸਮੁੰਦਰ ਵਾਲੀਆਂ ਧਰਤੀਆਂ ਹਨ, ਕਰੋੜਾਂ ਸਮੁੰਦਰ ਹਨ, ਜਿਤਨੇ ਸਮੁੰਦਰ ਹਨ ਉਹਦੀ ਰਚਨਾ ਨੇ। ਸਮੁੰਦਰ ਸਾਹ ਬਾਦਸ਼ਾਹ ਲੋਕ ਰਾਜ ਕਰਨ ਵਾਲੇ ਟਾਪੂਆਂ ਦੇ ਵਿੱਚ, ਅਤੇ ਸੁਲਤਾਨ ਸ਼ਹਿਨਸ਼ਾਹ ਸਾਰੇ ਸਮੁੰਦਰ, ਸਾਰੇ ਬਾਦਸ਼ਾਹ, ਸਾਰੇ ਸ਼ਹਿਨਸ਼ਾਹ, ਗ੍ਰਹਿ ਸੇਤੀ ਮਾਲ ਧਨ, ਜਿਨ੍ਹਾਂ ਸਮੁੰਦਰਾਂ ਦੇ ਅੰਦਰ, ਜਿਨ੍ਹਾਂ ਬਾਦਸ਼ਾਹਾਂ ਦੇ ਕੋਲ, ਜਿਨ੍ਹਾਂ ਸ਼ਹਿਨਸ਼ਾਹਾਂ ਦੇ ਕੋਲ ਮਾਲ ਧਨ ਦੇ ਢੇਰ ਲੱਗੇ ਨੇ ਪਹਾੜਾਂ ਜਿਹੜੇ, ਗ੍ਰਹਿ ਸੇਤੀ ਮਾਲ ਧਨ, ਗਿਰਮਾਉਂਦੇ ਪਹਾੜ, ਪਹਾੜਾਂ ਵਰਗੇ ਢੇਰ ਲੱਗੇ ਪਏ ਨੇ ਮਾਲ ਧਨ ਦੇ ਸਮੁੰਦਰਾਂ ਵਿੱਚ ਬਾਦਸ਼ਾਹਾਂ ਦੇ ਕੋਲ। ਇਹ ਸਾਰਾ ਕੁਝ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਵਿਸਰੇ, ਉਸ ਕੀੜੀ ਦੇ ਬਰਾਬਰ ਨੇ ਨਿੱਕੇ ਜਿਹੇ ਜੀਵ ਦੇ ਜਿਸ ਕੀੜੀ ਨੂੰ ਵਾਹਿਗੁਰੂ ਦੀ ਯਾਦ ਹੈ, ਉਹ ਤੇਰਾ ਵੱਡਾ ਹੈ, ਉਹ ਤੇਰਾ ਵੱਡਾ ਹੈ, ਸਭ ਬੜਾ ਵੱਡਾ ਹੈ, ਉਹਦੀ ਯਾਦ ਹੀ ਬੜੀ ਵੱਡੀ ਚੀਜ਼ ਹੈ। ਇਹ ਸਾਰਾ ਕੁਝ ਉਸ ਕੀੜੀ ਦੇ ਬਰਾਬਰ ਨਹੀਂ ਜਿਸ ਕੀੜੀ ਨੂੰ ਯਾਦ ਹੈ ਸਤਨਾਮ ਸ੍ਰੀ ਵਾਹਿਗੁਰੂ, ਸਭ ਤੋਂ ਇਹਦਾ ਵੱਡਾ ਹੈ। ਚਲੋ ਸਾਧ ਸੰਗਤ ਜੀਓ, ਸਮਾਂ ਹੋ ਗਿਆ ਹੈ, ਇੱਥੇ ਹੁਣ ਸਮਾਪਤੀ ਹੈ। ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਨੇ ਸ਼੍ਰੀਮਾਨ ਪੋਜ ਸੰਤ ਸਤਨਾਮ ਸਿੰਘ ਜੀ ਮਹਾਰਾਜ, ਮਨ ਤਾਰਾ ਸਿੰਘ ਜੀ ਮਹਾਰਾਜ, ਬੜੀ ਡੂੰਘੀਆਂ ਚੀਜ਼ਾਂ ਹਨ ਜੋ ਆਪ ਸਿਮਰਨ ਕਰ ਕਰਕੇ, ਕਮਾਈ ਕਰ ਕਰਕੇ ਲੀਨ ਹੋ ਚੁੱਕੇ ਨੇ, ਅਭੇਦ ਹੋ ਚੁੱਕੇ ਨੇ, ਰੱਬ ਦੇ ਅੰਦਰ ਇੱਕਮਿਕ ਹੋ ਚੁੱਕੇ ਹਨ, ਤੋ ਉਹਦਾ ਰੂਪ ਹੋ ਚੁੱਕੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਜਲ ਤੇ ਉਪਜ ਤਰੰਗ ਜਲ ਹੀ ਵਿਖੇ ਸਮਾਏ। ਆਪਣਾ ਆਪ ਅਹੰਗ ਭਾਵ ਤਿਆਗ ਕਰਕੇ ਨਿਰੰਕਾਰ ਵਿੱਚ ਲੀਨ ਹੋ ਚੁੱਕੇ ਹਨ, ਉਸ ਵੇਦ ਹੋ ਜਾਂਦੇ ਹਨ, ਉਹਦਾ ਰੂਪ ਹੀ ਹੋ ਜਾਂਦੇ ਹਨ। ਤਾਂ ਉਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ, ਤਾਂ ਬੜੀ ਉੱਚੀ ਅਵਸਥਾ ਪ੍ਰਾਪਤ ਹੁੰਦੀ ਹੈ, ਨਿਸ਼ਲੀਨ ਹੋ ਜਾਣਾ, ਵੇਦ ਹੋ ਜਾਣਾ। ਸਿਫਤ ਸਲਾਹ ਕਰਨ ਵਾਲਿਆਂ ਨੂੰ ਇਹ ਫਲ ਮਿਲਦਾ ਹੈ, ਉਸ ਲੀਨ ਹੋ ਜਾਂਦੇ ਨੇ, ਉਸ ਵੇਦ ਹੋ ਜਾਂਦੇ, ਰੂਪ ਹੋ ਜਾਂਦੇ ਨੇ। ਜਿਵੇਂ ਸੰਤ ਸਤਨਾਮ ਸਿੰਘ ਜੀ ਮਹਾਰਾਜ, ਸੰਤ ਤਾਰਾ ਸਿੰਘ ਜੀ ਮਹਾਰਾਜ, ਉਹਦਾ ਰੂਪ ਹੀ ਹੋਏ ਨੇ। ਤਾਂ ਬਾਕੀ ਦੀਆਂ ਵਿਚਾਰਾਂ ਸਮਾਂ ਮਿਲਿਆ ਸਰੀਰ ਯਾਦ ਰਾਤੀ ਮਿਲ ਕਰਕੇ ਕਰਾਂਗੇ। ਹੁਣ ਇੱਥੇ ਸਮਾਪਤੀ ਹੈ। ਮੁੱਲਾ ਚੌਕਾ ਮਾਫ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸੁਣਿਆ ਸੀ ਪਿੱਛੇ ਕਿ ਭਗਵਾਨ ਕ੍ਰਿਸ਼ਨ ਚੰਦਰ ਮਹਾਰਾਜ ਮੁਰਲੀ ਵਜਾਉਂਦੇ ਹੁੰਦੇ ਸਨ, ਅਤੇ ਜਿਹੜਾ ਮੁਰਲੀ ਦੀ ਆਵਾਜ਼ ਸੁਣਦਾ ਸੀ ਮਸਤ ਹੋ ਜਾਂਦਾ ਸੀ। ਉਹਨੂੰ ਆਪਣੇ ਆਪ ਦਾ ਪਤਾ ਨਹੀਂ ਸੀ ਲੱਗਦਾ, ਮੈਂ ਕਿੱਥੇ ਹਾਂ, ਮੈਂ ਦੀਵਾ ਪਿਆ ਜਗਾਉਣਾ ਕਿ ਮੈਨੂੰ ਅੱਗ ਪਈ ਲੱਗਦੀ ਹੈ, ਜਾਂ ਮੈਂ ਕਿੱਥੇ ਖੜੋਤਾ। ਇਹ ਸਵਾਲ ਸਵਾਮੀ ਰਾਮ ਤੀਰਥ ਜੀ ਨੂੰ ਕਿਸੇ ਨੇ ਕਿਹਾ ਸੀ। ਕਹਿਣ ਲੱਗੇ ਚੰਗਾ। ਉਹ ਕਹਿਣ ਲੱਗੇ ਅਸੀਂ ਮੰਨਦੇ ਨਹੀਂ ਕਿ ਮੁਰਲੀ ਵਜਾਉਂਦਿਆਂ ਵਜਾਉਂਦਿਆਂ ਗੋਪੀਆਂ ਜਾਂ ਹੋਰ ਨੱਚਣ ਲੱਗ ਜਾਂਦੀਆਂ ਸਨ। ਮੈਨੂੰ ਕਿਉਂਕਿ ਇਹਨਾਂ ਗੱਲਾਂ ਦਾ ਪਤਾ ਘੱਟ ਹੈ, ਮਹਾਂਪੁਰਸ਼ ਤਾਂ ਬਹੁਤ ਖੋਜੀ, ਜਗ੍ਹਾ ਜਗ੍ਹਾ 'ਤੇ ਅਮਰੀਕਾ ਕਨੇਡਾ ਹਰ ਜਗ੍ਹਾ 'ਤੇ ਪੜ੍ਹਿਆ ਲਿਖਿਆ ਵਿੱਚ ਕਥਾ ਕਰਦੇ ਨੇ, ਦਾਸਤਾਂ ਮੈਨੂੰ ਪਤਾ ਹੀ ਹੈ ਜੋ ਕੁਛ ਹੈ। ਹਾਂ, ਇੱਥੇ ਹੀ ਕਈ ਵਾਰੀ ਬੋਲਦਿਆਂ ਸ਼ਰਮ ਆਉਂਦੀ ਵੀ ਬਹੁਤ ਵਿਦਵਾਨ ਅਤੇ ਪੜ੍ਹੇ ਲਿਖੇ ਬੈਠੇ, ਮੇਰੇ ਕੋਲ ਗਲਤੀ ਗੱਲ ਨਾ ਹੋ ਜਾਵੇ, ਅਤੇ ਅੱਗੇ ਪਿੱਛੇ ਕਰਦਾ ਵੀ ਨਾ ਕਰਨ ਕਰਕੇ ਵੀ ਫਿਰ ਗੱਲਾਂ ਭੁੱਲ ਜਾਂਦੀਆਂ ਨੇ, ਅਤੇ ਐਵੇਂ ਲੋਕਾਂ ਦੀਆਂ ਰੀਸਾਂ ਕਰਕੇ ਗੱਲ ਕਰਦਾ ਹਾਂ। ਤਾਂ ਸਵਾਮੀ ਰਾਮ ਤੀਰਥ ਜੀ ਨੂੰ ਕਿਸੇ ਨੇ ਕਿਹਾ, ਕਹਿਣ ਲੱਗੇ ਅਸੀਂ ਮੰਨਦੇ ਨਹੀਂ ਕਿ ਇਸ ਤਰ੍ਹਾਂ ਮੁਰਲੀ ਵਜਾਵੇ ਭਗਵਾਨ ਅਤੇ ਸਾਰੇ ਮਸਤ ਹੋ ਜਾਂਦੇ ਸਨ। ਕਹਿਣ ਲੱਗੇ ਚੰਗਾ, ਤੁਹਾਨੂੰ ਦਿਖਾਉਂਦੇ ਹਾਂ। ਸਵਾਮੀ ਰਾਮ ਤੀਰਥ ਜੀ ਨੇ ਕਥਾ ਕਰਨੀ ਸ਼ੁਰੂ ਕਰਦਿਆਂ ਕਰਦਿਆਂ ਹੋਰ ਪਿੱਛੇ ਹੋਰ ਪਿੱਛੇ ਹੋਰ ਪਿੱਛੇ ਹੋਰ ਪਿੱਛੇ ਕਹਿੰਦੇ ਨੇ, ਕਰਦਿਆਂ ਕਰਦਿਆਂ ਪਤਨੀ ਇੱਕ ਮੀਲ ਕੇ ਦੋ ਮੀਲ ਪਿੱਛੇ ਚਲੇ ਗਏ। ਸਵਾਮੀ ਜੀ ਅੱਗੇ ਅੱਗੇ ਨੇ ਅਤੇ ਜਿਹੜੇ ਸੁਣਨ ਵਾਲੇ ਉਹਨਾਂ ਦੇ ਨਾਲ ਪਿੱਛੇ ਪਿੱਛੇ ਸੁਣੇ ਹੈ। ਮੈਨੂੰ ਪੂਰੀ ਗੱਲ ਨਹੀਂ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਮੇਰੇ ਨਾਲ ਤੁਹਾਨੂੰ ਜ਼ਿਆਦਾ ਸਮਝ ਹੈ। ਜੋ ਥੋੜ੍ਹੀ ਬਹੁਤੀ ਸੋਹਣੀ ਗੱਲ ਹੈ ਮੈਂ ਤੁਹਾਨੂੰ ਸੁਣਾਉਣਾ ਪਿਆ। ਅਖੀਰੇ ਉਹ ਜਗ੍ਹਾ ਛੱਡ ਕੇ ਪਤਨ ਦੋ ਮੀਲ ਤਾਂ ਸਵਾਮੀ ਜੀ ਦੇ ਪਿੱਛੇ ਚਲੇ ਗਏ। ਇਹ ਨਹੀਂ ਮਤਲਬ ਕਿ ਸਵਾਮੀ ਜੀ ਦੀ ਗੱਲ ਤੁਸੀਂ ਕਿਉਂ ਪਾ ਕਰਦੇ ਹੋ, ਜਾਂ ਉਹ ਸਹਿਜਦਾਰੀ ਸਨ ਜਾਂ ਉਹ ਹਿੰਦੂ ਸਨ, ਇਹ ਕਮਾਈ ਦੀ ਗੱਲ ਹੁੰਦੀ ਹੈ। ਆਖੋ ਸਤਨਾਮ ਸ੍ਰੀ ਵਾਹਿ। ਤੋ ਸੱਚ ਮੰਨਣਾ ਇਹ ਤਾਂ ਹੁਣ ਇਹਨਾਂ ਨੇ ਗੱਲ ਕਹਿਣੀ ਹੋਈ, ਜੋ ਕਿਰਪਾ ਜੋ ਕਰਦੇ ਹੋਏ ਨਾਂ ਦਾਸ ਦਾ ਵੀ ਲੈ ਲੈਂਦੇ ਨੇ, ਅਤੇ ਮਹੰਤ ਸਾਹਿਬ ਤਾਂ ਹੋਏ ਹੋਏ ਉਹ ਤਾਂ ਆਨੰਦ ਬ੍ਰਹਮ ਗਿਆਨੀ ਅਵਸਥਾ 'ਚ ਪਹੁੰਚੇ ਹੋਏ ਨੇ, ਅਤੇ ਦਾਸ ਨੂੰ ਵੀ ਵਡਿਆਈ ਕਈ ਵਾਰੀ ਦੇ ਦਿੰਦੇ ਨੇ ਬਈ ਚਲੋ ਵਿਚਾਰਾ ਬੁੱਢਾ ਹੈਗਾ ਰੋਟੀ ਖਾ ਲਵੇ ਵੀ, ਤੋ ਕਿਰਪਾ ਕਰਦੇ ਹਨ। ਬਾਕੀ ਸੱਚ ਮੰਨਣਾ, ਤੁਸੀਂ ਕਹੋਗੇ ਫਿਰ ਤੂੰ ਪਿੱਛੇ ਕਿਉਂ ਮੰਨਣਾ ਜਦ ਤੈਨੂੰ ਸ਼ਰਧਾ ਇਹਨਾਂ 'ਤੇ ਹੈ। ਸੱਚ ਮੰਨੋ, ਜਦ ਦਾ ਐਕਸੀਡੈਂਟ ਹੋਇਆ ਕੁਛ ਪਾਪਾ ਕਰਕੇ ਸਮਝ ਲਓ ਇੱਥੇ ਬੈਠਾ ਨਹੀਂ ਜਾਂਦਾ, ਕੋਈ ਵੀ ਐਸੇ ਦੀਵਾਨ ਪ੍ਰੋਗਰਾਮ ਹੋਵੇ ਜਿੱਥੇ ਵੀ ਜਾਣਾ ਹੋਵੇ, ਅੰਮ੍ਰਿਤਸਰ ਵੀ ਜਾਣਾ ਹੋਵੇ ਤਾਂ ਮਹੰਤ ਸਾਹਿਬ ਕਿਰਪਾ ਕਰਦੇ ਨੇ, ਕਾਰ ਦਿੰਦੇ ਨੇ ਅਤੇ ਲੰਮਾ ਪੈ ਕੇ ਹੀ ਜਾਣਾ, ਬੈਠਾ ਨਹੀਂ ਜਾਂਦਾ, ਅੱਗੇ ਪਿੱਛੇ ਤੁਸੀਂ ਵੇਖਦੇ ਰਹਿੰਦੇ ਹੋ। ਤਾਂ ਦਿਲ ਮੇਰਾ ਇਹ ਕਰਦਾ ਕਿ ਮੈਂ ਇੱਥੇ ਕੋਲ ਬੈਠ ਕੇ ਕਥਾ ਸੁਣਾਂ, ਉੱਥੇ ਚਬਾਰੇ 'ਚ ਬੈਠ ਕੇ ਸੁਣਦਾ ਰਿਹਾ ਹਾਂ। ਸੱਚ ਮੰਨੋ, ਉਹੀ ਕਥਾ ਹੁੰਦੀ ਹੈ, ਉਹੀ ਸਾਖੀਆਂ ਹੁੰਦੀਆਂ, ਅਤੇ ਇੰਝ ਦਿਲ ਕਰੇ ਕਿ ਜਿਵੇਂ ਕੋਈ ਬਸ ਜੁੜੇ ਹੀ ਰਹੀਏ। ਤਾਂ ਉਹ ਸਵਾਮੀ ਰਾਮ ਤੀਰਥ ਵਾਲੀ ਗੱਲ ਸੰਤਾਂ 'ਤੇ ਗੱਲ ਆਉਂਦੀ ਹੈ ਬਈ ਐਂ ਸਾਰੇ ਬਾਹਰ ਵੇਖੋ ਅੰਦਰ ਵੇਖੋ, ਜੇ ਐਵੇਂ ਜੁੜੇ ਬੈਠੇ ਨੇ ਜਿਵੇਂ ਕੋਈ ਮਿਕਨਾ ਤੀਸ ਹੁੰਦੀ ਹੈ ਨਾ, ਆਕਰਸ਼ਣ ਸ਼ਕਤੀ ਹੁੰਦੀ ਹੈ ਨਾ, ਹੌਲੇ 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 ਬੋਲੀ ਜਾਂਦੇ ਨੇ, ਪਤਾ ਨਹੀਂ ਇਹਨਾਂ 'ਚ ਰੱਬ ਨੇ ਕੀ ਪਾਇਆ ਹੈ। ਤਾਂ ਇੱਕ ਬੇਨਤੀ ਮੈਂ ਕਰ ਦੇਵਾਂ, सलाहण वाले उहदे च जुड़ जाण, जिवें ध्याता ध्यान थे ज्ञाता ज्ञान गे। तुसी ध्याते हो ध्यान देना, महापुरुष तां कृपा करदे ही करदे ने। तुसी जितने बैठे होए हो ना, हुण किहदा ध्यान धरदे पए, किहदा दर्शन पए करदे हो, जां गुरु ग्रंथ साहिब दा संत। तुसी कौण हो भाई? ध्याता। तुसी कौण हो? ध्यान किहदे विच है? श्री गुरु ग्रंथ साहिब। मत्था टेको। ध्याता ध्यान धे, धे कौण है? श्री गुरु ग्रंथ साहिब। ध्याता ध्यान धे, ज्ञाता ज्ञान गे, प्रमाता प्रमाण परमे। ध्यान करद्या करद्या धे रूप हो जाने। आखो वाहिगुरु, सारे आखो, सारे कह दो, सारे आखो। बैठा उत्थे है महाराज, कहंदे ने लांगरी कहंदा है, महाराज जी महाराज जी महाराज जी महाराज जी लंगर तैयार है। नहीं सुन, ये गुरु हरराज साहब की कथा आँदी, महापुरुष अगे भी सुनाते रहते हैं। मान साहब ना दस देंगे, मारे केड़ा सिंह सी? हाँ जी भाई गोंदा। आखो वाहेगुरु, कीरतपुर की गल है। महाराज जी गुरु हरराज साहब जी ने लंगर तैयार है, चुप लंगर तैयार है, चुप लंगर तैयार है, चुप। अखीरी शाम का वक्त हो गया, आवाज़ सुनी, गुरमुखा की कहना है? कहना जी लंगर तैयार है। मैं किवें उठा? गोंदे ने मेरे चरण पकड़े हुए ना, उठन नहीं दिंदा। गोंदे ने मेरे चरण पकड़े, उठन नहीं दिंदा, उठन नहीं। आखो वाहेगुरु, सारे आखो, सारे कह दिया करो। जब वाहेगुरु वाहेगुरु कहने, फिर वाहेगुरु रूप ही बन जाइए, फिर उठन ते दिल करदा है। सच मनो, उठन ही नहीं देंदे। पता नहीं रब ने इन्हां नूं की पा दिता है, उठन नहीं देंदे। दिल करदा करी जान करी जान। साडे छोटे संत कहन लगे, ते नाल संत अजीत सिंह जी कहन लगे, भी रात नूं कथा हुण संतां ने करनी है। तुसीं कहोगे, मैं तुहानूं पहले कहता, मुआफ़ी पहले लई, भाई तू जद तैनूं इतनी श्रद्धा है इन्हां उत्ते, ते तू सुनदा क्यों नहीं?